सतनाम श्री वाहेगुरु साहिब जी वडहंस महला चौथा घोड़िया एक ओंकार सतगुर प्रसाद देहे ते जन जी राम उपाइया राम धन मानस जन पुन पाइया राम देते जन जी राम उपाइया राम धन मानस जन पाइया राम मानस जनम वड पुन्य पाया देश कंचन चंगड़िया गुरमुख रंग चलूला पावा हर 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 नव रंगड़िया एह देश बांकी जित हर जापी हर हर नाम सुहाविया वड भागी पाई नाम सखाई जन नानक राम उपाइया एह देश बांकी जित हर जापी हर हर नाम सुहाविया वड भागी पाई नाम सखाई जन नानक राम उपाइया
वाहेगुरु जी का खालसा वाहेगुरु जी की फतेह। गुरु रूप गुरु की साजी नवाजी गुरु श्री गुरु खालसा सत संगत जी दीन दुनिया के मालक सोढ़ी पातशाह धन धन सतगुरु रामदास सचे पातशाह ने कृपा की गुरु के सिखा दुनियावी पकड़ छड़ के अधिमात्मक रंग अपने आप में रंगना कर ये लफ्ज में क्यों कहे ने साडे समाज में कई तरह दी रस्मां हन विआह शादियों के मौके उपर काके का विआह हुंदा ते बीबियां घोड़ियां गाउंदियां सन बीबी का विआह होवे ते बीबियां सुहाग गाउंदियां सन और जिन्हां विच कई ढिल्ले लफ्जां दी असीं वरतों करदे सां सतगुरु पातशाह ने सचेत किया भाई ये दुनियावी घोड़ियां ते सुहाग छड के उस परमात्मा ने जुड़ियां घोड़ियां गाउणा कर ये सतगुरु पातशाह महाराज के अंदर विचार आने का कारण आप सारे समाज में विचर रहे हैं जिन्हें मैं पहला जिक्र किया घोड़ियां सुहाग और उन्होंने शांति चाल सी सिठणियां और उन्होंने सिठणियों में ऐहो जे ढिले बचन सन जिन्हें उन्होंने विचार के पढ़ के सानू अपने आप से आसा आता मजाक आता मन में दीवा बुझा दू नहीं साडा कुड़म बैटरी वर्गा दाने पसा लो नहीं ਸਾਡਾ ਕੁੜੂ ਵਹਿੜ ਕੇ ਵਰਗਾ। ਅਸੀਂ ਇਸ ਗੱਲ ਨੂੰ ਚਿੱਥੀਏ, ਜੇ ਕੁੜਮ ਬੈਠਕਾ ਤੇ ਪਸ਼ੂ ਅਸੀਂ ਕੌਣ ਹਾਂ? ਸਾਨੂੰ ਸਤਿਗੁਰੂ ਪਾਤਸ਼ਾਹ ਨੇ ਸਚੇਤ ਕੀਤਾ, ਭਾਈ ਇਹਨਾਂ ਢਿੱਲੀਆਂ ਗੱਲਾਂ ਦੇ ਨਾਲ ਨਾ ਜਾ ਜੁੜ, ਆਪਣੀ ਦੇਹ ਨੂੰ ਘੋੜੀ ਬਣਾ ਕਰਕੇ ਜੀਵ ਆਤਮਾ ਲਾੜਾ ਬਣੇ ਔਰ ਮੁਕਤੀ ਰੂਪੀ ਸੁਹਾਗਣ ਨੂੰ ਵਿਆਹਣ ਦਾ ਯਤਨ ਕਰ। ਆਪਾਂ ਸਾਰਿਆਂ ਨੂੰ ਵਾਹਿਗੁਰੂ ਨੇ ਦੇ ਦਿੱਤੀ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਸ ਦੇਹ ਦੀ ਠੀਕ ਵਰਤੋਂ ਕਰ ਔਰ ਇਸ ਦੇਹ ਤੇ ਚੜ ਕਰਕੇ ਜਿਹਨੂੰ ਅਸੀਂ ਕਹਿੰਦੇ ਦੇਹ ਅਭਿਆਸ ਦਾ ਤਿਆਗ, ਦੇਹ ਅਭਿਆਸ ਇਤਿਹਾਸ ਜਿਹੜਾ ਅਰਥ ਹੈ ਸ਼ਬਦ ਹੈ, ਇਹਦੇ ਬਾਰੇ ਸਾਡੇ ਬਜ਼ੁਰਗ ਸਿਆਣੇ ਗੁਰਮੁਖਾਂ ਦੇ ਬਚਨ ਨੇ, ਅੱਠੇ ਪਰ ਦੇਹ ਦੀ ਪੋਚਾ ਪਾਚੀ ਕਰਨੀ। ਮੇਰਾ ਰੰਗ ਨਿਖਰ ਜਾਏ, ਮੇਰੀ ਸਿਹਤ ਮਜ਼ਬੂਤ ਹੋ ਜਾਏ, ਅਸੀਂ ਸਾਰਿਆਂ ਦਾ ਸਾਡਾ ਉਪਰਾਲਾ ਯਤਨ ਹੈ। ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਦੇਹ ਵੀ ਤੇਰੇ ਕੋਲ ਸਦੀਵੀ ਤੌਰ ਤੇ ਨਹੀਂ ਰਹਿਣੀ, ਇਹ ਵੀ ਕਦੇ ਪਰਾਈ ਹੋ ਜਾਏਗੀ। ਆਪਾਂ ਰੋਜ਼ਾਨਾ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਗੁਰੂ ਪੰਚਮ ਪਾਤਸ਼ਾਹ ਦਾ ਚਾਰਿਆ ਸ਼ਬਦ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲ ਕੇ ਇਹ ਤੇਰੀ ਬਰੀਆ। ਇਸ ਦੇਹੁਰੀਆ ਦੇ ਅਰਥ ਮੈਂ ਆਪਣੇ ਉਸਤਾਦ ਆਪਣੇ ਵਿਦਿਆ ਦਾ ਤੇ ਚਾਚਾ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਕੋਲ ਪੜ੍ਹੇ ਨੇ। ਦੇਹੁਰੀਆ ਦਾ ਭਾਵ ਹੈ ਦਲੀਜ, ਜਿਹੜੇ ਸਾਡੇ ਦਰਵਾਜ਼ੇ ਹੁੰਦੇ ਨੇ ਥੱਲੇ ਵਾਲਾ, ਸਾਨੂੰ ਦਲੀਜ ਕਹਿੰਦੇ ਆ। ਇਹ ਸਾਡੀ ਆਪਣੀ ਮਰਜ਼ੀ ਵੀ ਆਪਾਂ ਦਲੀਜ ਦੇ ਅੰਦਰ ਹੋ ਜਾਈਏ, ਸਾਡੀ ਆਪਣੀ ਵਿਚਾਰ ਹੈ ਵੀ ਆਪਾਂ ਦਲੀਜ ਤੋਂ ਬਾਹਰ ਬਹਿ ਜਾਈਏ। ਗੁਰੂ ਪੰਚਮ ਪਾਤਸ਼ਾਹ ਨੇ ਇਹ ਸਰੀਰ ਨੂੰ ਦੇਹੁਰੀ ਤਾਂ ਕਿਹਾ, ਭਾਈ ਗੁਰਮੁਖਾ ਇਹ ਤੇਰੀ ਮਰਜ਼ੀ, ਤੂੰ ਸੰਸਾਰ ਵਾਲੇ ਪਾਸੇ ਵੱਲ ਜਾਣਾ, ਕਰਤਾਰ ਵਾਲੇ ਪਾਸੇ ਵੱਲ ਜਾਣਾ, ਚੋਣ ਤੂੰ ਕਰਨੀ ਹੈ। ਇੱਕ ਪਾਸੇ ਕਰਤਾਰ, ਇੱਕ ਪਾਸੇ ਸੰਸਾਰ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਦੇਹ ਨੂੰ ਘੋੜੀ ਬਣਾ ਕਰਕੇ ਮੁਕਤੀ ਰੂਪੀ ਸੁਹਾਗਣ ਨੂੰ ਵਿਆਹਣ ਵਾਸਤੇ ਜਿਹੜਾ ਜੀਵ ਆਤਮਾ ਰੂਪੀ ਲਾੜੇ ਨੇ ਯਤਨ ਕਰਨਾ ਹੈ, ਇਹਨੂੰ ਰੂਪਕ ਅਲੰਕਾਰ ਬਣਾ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮੇਰੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਪਾਤਸ਼ਾਹ ਜਿਵੇਂ ਆਪ ਜੀ ਨੇ ਪਾਵਨ ਪਵਿੱਤਰ ਬਾਣੀ ਸ਼ਬਦ ਉਚਾਰਿਆ ਨਾ, ਇਹ ਵੀ ਤੁਸੀਂ ਸਾਡੇ 'ਤੇ ਕਿਰਪਾ ਕਰਿਆ ਜੀ, ਇਹ ਪਾਵਨ ਸ਼ਬਦ ਸਾਡੇ ਜੀਵਨ ਦਾ ਅੰਗ ਬਣ ਜਾਏ, ਸਾਡੇ ਅੰਦਰ ਵੱਸ ਜਾਏ। ਇਹ ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰ, ਰਹਿਮਤ ਕਰਨ। ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ।
ਵਡਹੰਸ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰਦੇ ਹਨ।
ਘੋੜੀਆਂ
ਚਾਲ ਜਾਣਨਾ ਕਰੋ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਰੂਪੀ ਪਰਮਾਤਮਾ ਉਚਾਰਨ ਤੇ ਰੱਖਿਆ ਕਰਦਾ ਹੈ, ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਦੇਹ ਤੇ ਜਨ ਜੀ ਰਾਮ ਉਪਾਈਆ ਰਾਮ
ਦਾ ਭਰਿਆ ਪੁਰਸ਼ਾ, ਜਿਹੜੀ ਦੇਹ ਹੈ ਨਾ ਇਹ ਪਰਮਾਤਮਾ ਨੇ ਤੇਰੇ ਵਾਸਤੇ ਘੋੜੀ ਬਣਾਉਣਾ ਕੀਤੀ ਹੈ, ਉਪਾਈਆ ਰਾਮ ਤੋਂ ਭਾਵ ਇਹ ਪੈਦਾ ਕੀਤੀ ਹੈ।
ਧੰਨ ਮਾਨਸ ਜਨਮ ਪੁੰਨ ਪਾਈਆ ਰਾਮ।
ਮੁਖਾ ਇਹ ਪੁਰਲੇ ਕਰਮਾਂ ਕਰਕੇ ਇਹ ਤੈਨੂੰ ਮਨੁੱਖਾ ਜਨਮ ਮਿਲਿਆ। ਇਹ ਗੁਰਮੁਖੋ ਕਿਸੇ ਨਾਲ ਧੋਖਾ ਤਾਂ ਕਰਨਾ ਕਿਸੇ ਪਾਸੇ ਰਿਹਾ, ਆਪਾਂ ਆਪਣੇ ਨਾਲ ਵੀ ਕਈ ਵਾਰ ਧੋਖਾ ਕਰਦੇ ਹਾਂ। ਭਾਈ ਸਾਹਿਬ ਜੀ, ਸਤਿਗੁਰੂ ਪਾਤਸ਼ਾਹ ਸਾਡੇ 'ਤੇ ਜਦੋਂ ਕਿਰਪਾ ਕਰਨਗੇ ਅਸੀਂ ਉਦੋਂ ਇਹ ਚੰਗਾ ਕੰਮ ਕਰਾਂਗੇ। ਗੁਰਮੁਖਾ ਬਹਾਨਾ ਨਾ ਬਣਾ। ਪਹਿਲੇ ਕਰਮ ਕੀਤੇ ਤੇ ਤੂੰ ਭੋਗ ਰਿਹਾ, ਵਾਹਿਗੁਰੂ ਨੇ ਤੈਨੂੰ ਬੁੱਧੀ ਬਖਸ਼ੀ ਹੈ, ਹੁਣ ਯਤਨ ਕਰ, ਅੱਗੇ ਨਹੀਂ ਚੰਗੇ ਕਰਮ ਕੀਤੇ ਤੇ ਹੁਣ ਹੀ ਕਰ ਲਈਏ। ਮੈਂ ਬਚਪਨ ਵਿੱਚ ਦੋ ਬਜ਼ੁਰਗ ਗੱਲਾਂ ਕਰਦੇ ਸਨ, ਉਹਨਾਂ ਦੇ ਕੋਲੋਂ ਇੱਕ ਬੜਾ ਕੀਮਤੀ ਵਿਚਾਰ ਸ਼ਰਮਨ ਕੀਤਾ। ਇੱਕ ਬਜ਼ੁਰਗ ਨੇ ਬਚਨ ਬੋਲੇ, ਪੂਰਬਕਾ ਕਮਾਇਆ ਇਹ ਬਾਣੀ ਨੂੰ ਬਾਹਰ ਦਾ ਸ਼ਬਦ ਹੈ, ਪੂਰਬਕਾ ਕਮਾਇਆ ਆਗਰੇ ਮੇਂ ਖਾਇਆ, ਦਿੱਲੀ ਕੇ ਵਪਾਰੀਓਂ ਨੂੰ ਸੌਦਾ ਵਿਗਾੜ ਦਿਆ। ਜਿਹੜੇ ਪੁਰਬਲੇ ਕਰਮ ਕੀਤੇ ਸਨ ਉਹ ਆਪਾਂ ਅੱਗੇ ਭੋਗ ਲੈ, ਜਿਹੜਾ ਸਾਡਾ ਦਿਲ ਹੈ ਨਾ ਸਾਨੂੰ ਉਸ ਪਾਸੇ ਲੱਗਣ ਨਹੀਂ ਦਿੰਦਾ ਤੇ ਸਾਡਾ ਸੌਦਾ ਵਿਗੜ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਇਹ ਮਨੁੱਖਾ ਜਨਮ ਜਿਹੜਾ ਨਾ ਪੂਰਬਲੇ ਚੰਗੇ ਕਰਮਾਂ ਦੇ ਕਰਕੇ ਤੈਨੂੰ ਪ੍ਰਾਪਤ ਹੋਇਆ ਹੈ।
ਮਾਨਸ ਜਨਮ ਵੱਡ ਪੁੰਨੇ ਪਾਇਆ,
ਵਿਆਕਰਨ ਦੇ ਮੁਤਾਬਕ ਇਹਨੂੰ ਕਹਿੰਦੇ ਨੇ ਦੀਪਸਾ ਅਲੰਕਾਰ। ਜਿਹੜਾ ਇਹ ਮਨੁੱਖਾ ਜਨਮ ਹੈ ਨਾ ਇਹ ਬਹੁਤ ਚੰਗੇ ਕਰਮਾਂ ਕਰਕੇ ਤੈਨੂੰ ਮਿਲਿਆ। ਮਾਲੂ ਰਾਜ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ, ਕਹਿੰਦੇ ਭਲਿਆ ਚਾਰ ਪਾਪ ਦੇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਜਦੋਂ ਤੇਰੇ ਚਾਰ ਪੈਰ ਹੋ ਗਏ, ਤੇਰੇ ਸਿਰ ਤੇ ਸਿੰਘ ਹੋਏ, ਜਵਾਨ ਨੇ ਕੰਮ ਨਾ ਕੀਤਾ ਤੇ ਭਰਿਆ, ਉਦੋਂ ਰੱਬ ਦਾ ਨਾਂ ਕਿਵੇਂ ਲਏਗਾ। ਇੱਥੇ ਬਰਦ ਦੀ ਦ੍ਰਿਸ਼ਟਾਂਤ ਮਾਰਗ ਹਜ਼ੂਰ ਨੇ ਸਮਝਾਇਆ, ਚਾਰ ਪਾਪ ਦੇ ਸਿੰਘ ਗੁੰਗ ਮੁੱਖ, ਤਬ ਕੈਸੀ ਗੁਣ ਗਈ ਹੈ, ਊਠ ਬੈਰ ਤੇ ਠੇਂਗਾ ਪਰ ਹੈ, ਤਬਕਤ ਮੁੱਲ ਗਈ ਹੈ। ਜਿਹੜਾ ਉਹ ਬੜ ਦਾ ਮਾਲਕ ਹੁੰਦਾ ਉਹਨੂੰ ਹੁੱਜਾਂ ਮਾਰ ਕੇ ਠਾਉਂਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਲਿਆ ਇਹ ਮਨੁੱਖਾ ਜਨਮ ਵੱਡੇ ਪੁੱਲਾਂ ਦੇ ਕਰਕੇ ਵਾਹਿਗੁਰੂ ਦੀ ਰਹਿਮਤ ਕਰਕੇ ਤੈਨੂੰ ਪ੍ਰਾਪਤ ਹੋਇਆ ਹੈ।
ਚੰਗੜੀਆ
ਗੁਰਮੁਖਾ ਜਿਹੜੀ ਮਨੁੱਖਾ ਦੇ ਤੈਨੂੰ ਸੋਨੇ ਵਰਗੇ ਵਾਹਿਗੁਰੂ ਨੇ ਸੋਨੇ ਵਰਗੀ ਵਾਹਿਗੁਰੂ ਨੇ ਦਿੱਤੀ ਹੈ ਨਾ, ਇਹਨੂੰ ਸੰਭਾਲਣਾ ਕਰ। ਮੈਂ ਕੁਝ ਦਿਨ ਹੋਏ ਇੱਕ ਅੰਗਰੇਜ਼ ਵਿਦਵਾਨ ਬੇਕਨ ਨੂੰ ਪੜ੍ਹਿਆ। ਉਸ ਮਨੁੱਖ ਨੇ ਆਪਣੀ ਰਾਇ ਦਿੱਤੀ, ਭਾਈ ਜਿਹੜਾ ਗਹਿਣਾ ਨਾ, ਕਿਉਂਕਿ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਤੇਤੀ, ਜਿਹੋ ਜਿਹੋ ਜੀ ਵਾਹਿਗੁਰੂ ਨੇ ਬੁੱਧੀ ਦਿੱਤੀ ਉਹਦੇ ਮੁਤਾਬਕ ਆਪਾਂ ਵਿਆਖਿਆ ਕਰਦੇ ਹਾਂ। ਉਸ ਵੀਰ ਨੇ ਲਿਖਿਆ ਕਿ ਸੋਨਾ ਭਾਵੇਂ ਕੀਮਤੀ ਹੈ ਨਾ, ਪਰ ਉਹਦੇ ਗਹਿਣੇ ਬਣਾਉਣ ਵਾਸਤੇ ਉਹਦੇ 'ਚ ਥੋੜ੍ਹੀਆਂ ਬੋੜੀਆਂ ਦੂਜੀਆਂ ਧਾਤਾਂ ਪਾਈਆਂ ਜਾਂਦੀਆਂ ਨੇ ਤਾਂ ਕਿ ਉਹ ਕਰੜਾ ਗਹਿਣਾ ਤਿਆਰ ਹੋ ਜਾਏ। ਉਸ ਵੀਰ ਨੂੰ ਪੜ੍ਹ ਕੇ ਮੇਰੇ ਮਨ 'ਚ ਖਿਆਲ ਆਇਆ ਵੀ ਮਿੱਤਰਾ ਵਿਚਾਰ ਤੇਰੀ ਠੀਕ, ਤੇਰੇ ਖਿਆਲ ਦੇ ਮੁਤਾਬਕ ਵੀ ਗਹਿਣਾ ਕੋਈ ਪਾ ਲਏਗਾ, ਹੋਰ ਸਸਤੀਆਂ ਧਾਤਾਂ ਦੀ ਪੈਣ ਕਰਕੇ ਗਹਿਣਾ ਬਣ ਜਾਏਗਾ। ਪਰ ਜਦੋਂ ਕਸਵੱਟੀ 'ਤੇ ਮੁੱਲ ਪਾਇਆ ਉਦੋਂ ਤਾਂਬੇ ਨੇ ਸੋਨੇ ਦੇ ਭਾਅ ਨਹੀਂ ਵਿਕਣਾ। ਸਾਨੂੰ ਸਮਾਜ ਵਿੱਚ ਲੋਕੀ ਉੱਚਾ ਕਰਕੇ ਭਾਵੇਂ ਕਿੰਨਾ ਮਾਣ ਦੇਣ, ਪਰ ਵਾਹਿਗੁਰੂ ਦੇ ਕਰਮ ਗੁਰਮੁਖੋਂ ਸੱਚਾਈ ਦੀ ਕਦਰ ਉਹਨੂੰ ਇੱਥੇ ਖੋਟ ਨਹੀਂ ਚੱਲਣੀ। ਇਹ ਮੈਂ ਉਹਨੂੰ ਪੜ੍ਹ ਕੇ ਅਤੇ ਮੇਰੀ ਨਿੱਜੀ ਰਾਏ, ਹੋ ਸਕਦਾ ਮੈਂ ਗਲਤ ਹੋਵਾਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਮਨੁੱਖਾ ਜਨਮ ਹੈ ਨਾ ਇਹ ਸੋਨੇ ਵਰਗਾ, ਇਹਦੀ ਕਦਰ ਕਰਨਾ ਕਰ।
ਗੁਰਮੁਖ ਰੰਗ ਚਲੂਲਾ ਪਾਵੇ,
ਸੋਨੇ ਤੋਂ ਭਾਵ ਹੁੰਦਾ ਗਾੜਾ ਰੰਗ। ਇਹਨੂੰ ਮਹਾਂਪੁਰਸ਼ਾਂ ਨੇ ਸਾਨੂੰ ਪੜ੍ਹਾਉਂਦੇ ਹੁੰਦੇ ਸਨ ਚੂਹ ਚੂਹਾ ਰੰਗ, ਗੁਰਮੁਖ ਰੰਗ ਚਲੂਲਾ ਪਾਵੇ, ਗੁਰੂ ਦੇ ਸਨਮੁਖ ਹੋ ਕਰਕੇ ਗਾੜਾ ਰੰਗ ਲਾਉਣਾ ਕਰੇ। ਤੇ ਰੰਗ ਕਿਹੜਾ, ਆਪਾਂ ਕਈ ਤਰ੍ਹਾਂ ਦੇ ਝੂਠੇ ਰੰਗ ਲਾਉਂਦੇ ਹਾਂ। ਰੰਗ ਲਾਉਣ ਦਾ ਢੰਗ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ, ਗੁਰੂ ਕੀ ਬਾਣੀ 'ਚ ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁਣਾ ਵੀ ਭੰਗ। ਗੁਰਮੁਖਾ ਕੱਚੇ ਰੰਗਾਂ ਨੂੰ ਛੱਡ ਕੇ ਤੇ ਪਰਮਾਤਮਾ ਦੇ ਨਾਮ ਦਾ ਰੰਗ ਚਾੜ, ਜੇ ਗੁਰੂ ਨੇ ਖੁਸ਼ ਹੋ ਕੇ ਰੰਗ ਚਾੜ ਦਿੱਤਾ ਤੇ ਇਹਨੂੰ ਕੋਈ ਭੰਗ ਨਹੀਂ ਕਰ ਸਕਦਾ, ਭਾਵੇਂ ਚਰਕਣੀਆਂ ਤੇ ਚੜ ਜਾਏ, ਭਾਵੇਂ ਬੰਦ ਬੰਦ ਕੱਟੇ ਜਾਣ, ਭਾਵੇਂ ਖੋਪੜੀ ਲੈ ਜੇ, ਪਰ ਇਹ ਰੰਗ ਨਹੀਂ ਲੈਂਦਾ। ਇਸ ਕਰਕੇ ਗੁਰੂ ਦੇ ਸਨਮੁਖ ਹੋਣ ਕਰਕੇ ਇਹ ਪੱਕਾ ਰੰਗ ਲੱਗੇਗਾ ਚੜ੍ਹਦਾ ਹੈ।
ਹਰ 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 ਨਾਮ ਰੰਗੜੀਆ
ਆਮ ਕਰਕੇ ਦੁਨਿਆਵੀ ਰੰਗ ਸਮੇਂ ਦੇ ਨਾਲ ਫਿੱਕੇ ਪੈ ਜਾਂਦੇ ਹਨ, ਪਰ ਜਿਹੜਾ ਪਰਮਾਤਮਾ ਦਾ ਰੰਗ ਹੈ ਨਾ, ਹਰਿਹੂਰ ਕਹਿੰਦੇ ਗੁਰਮੁਖਾ, ਇਹ ਦਿਨੇ ਰਾਤ ਨਵੇਂ ਤੋਂ ਨਵਾਂ ਲੱਗੇਗਾ। ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੇ,
ਇਹ ਦੇਹੇ ਸੋ ਬਾਂਕੀ ਜਿਤ ਹਰ ਜਾਪੀ।
ਬਾਂਕੀ ਦਾ ਭਾਵ ਹੈ ਸੁੰਦਰ, ਇਹ ਦੇਹ ਤਾਂ ਸੁੰਦਰ ਹੈ ਜੇ ਹਰੀ ਦਾ ਜਾਪ ਕਰਨਾ ਕਰੇ ਤੇ। ਆਪਣੇ ਸਾਰਿਆਂ ਦਾ ਯਤਨ ਹੈ ਕਿ ਅਸੀਂ ਦੂਜਿਆਂ ਨੂੰ ਸੋਹਣੇ ਲੱਗੀ ਸੋਹਣੇ ਬਣੀਏ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਸੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਹੀ ਸੋਹਣੇ ਨੇ ਜਿਹੜੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਦੇ ਹਨ। ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਇਹ ਦੇਹ ਤਾਂ ਸੁੰਦਰ ਹੈ ਜੇ ਪਰਿਪੂਰਨ ਪ੍ਰਮਾਤਮਾ ਹਰੀ ਦਾ ਜਾਪ ਕਰਨਾ ਕਰੇ ਤਾਂ।
ਹਰ ਹਰ ਨਾਮ ਸੁਹਾਵੀਆ,
ਪਿਆਰਿਆ ਪ੍ਰਮਾਤਮਾ ਦੇ ਨਾਮ ਲੈਣ ਕਰਕੇ ਸੋਭਾ ਦੇਣ ਦੀ ਫੱਬਦੀ ਹੈ, ਚੰਗੀ ਲੱਗਦੀ ਹੈ।
ਵੱਡ ਭਾਗੀ ਪਾਈ ਨਾਮ ਸੁਖਾਈ,
ਭਾਈ ਵੱਡੇ ਭਾਗਾਂ ਵਾਲੇ ਨੇ ਨਾ, ਉਹਨਾਂ ਨੇ ਇਸ ਦਾਤ ਨੂੰ ਪ੍ਰਾਪਤ ਕਰ ਲਿਆ। ਕਿਹੜੀ ਦਾਤ? ਵਾਹਿਗੁਰੂ ਨੂੰ ਜਪਣ ਦੀ ਦਾਤ। ਨਾਮ ਸਿਖਾਈ ਤੋਂ ਭਾਵ ਸਿਖਾਈ ਕਹਿੰਦੇ ਨੇ, ਮਿੱਤਰ ਨੂੰ, ਦੋਸਤ ਨੂੰ, ਸਹੇਲੀ ਨੂੰ, ਸਖੀਆਂ ਜਿਵੇਂ ਆਪਾਂ ਬੋਲਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾੜੇ ਬਾਕੀ ਦੀਆਂ ਸਖੀਆਂ ਸਹੇਲੀਆਂ ਤੇ ਮਿੱਤਰ ਨੇ ਨਾ, ਉਹ ਛੱਡ ਜਾਣਗੇ। ਇੱਕ ਵਾਹਿਗੁਰੂ ਦਾ ਨਾਮ ਅਜਿਹਾ ਜਿਹੜਾ ਤੇਰਾ ਪੱਕਾ ਮਿੱਤਰ ਹੈ। ਬਾਕੀ ਦੇ ਜਿੰਨੇ ਰਿਸ਼ਤੇ ਨੇ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਨਾਮ ਧਰੀਕ ਝੂਠੇ ਸਭ ਸਾਖ, ਇਹ ਕੇਵਲ ਤੇ ਕੇਵਲ ਰਸਮੀ ਤੌਰ ਤੇ ਹਨ। ਆਪਾਂ ਸਮਾਜਿਕ ਜੀਵ ਹਾਂ, ਸਾਡੀ ਜੀ ਆਮ ਪ੍ਰਚਲਿਤ ਮਿਸਾਲ ਮੈਂ ਸਾਂਝੀ ਕਰਾਂ। ਜਿਹੜੇ ਪੁੱਤਰ ਨੂੰ ਅਸੀਂ ਅਰਦਾਸਾਂ ਕਰਕੇ ਪ੍ਰਾਪਤ ਕਰਦੇ ਹਾਂ ਨਾ, ਜਦੋਂ ਸਾਡੀ ਮੌਤ ਹੁੰਦੀ ਹੈ ਉਦੋਂ ਸਮਾਜ ਦੇ ਵਿੱਚ ਉਹ ਸਾਡਾ ਬੇਟਾ ਸਾਡੇ ਮੂੰਹ ਤੇ ਘਿਓ ਦਾ ਪੀਪਾ ਪਾ ਕਰਕੇ ਤੇ ਚੋਂ ਪਾਸੀ ਅੱਗ ਲਾ ਕੇ ਤੇ ਸਾਡੇ ਨਾਤਾ ਤੋੜ ਲੈਂਦਾ ਹੈ। ਨਾ ਪੁੱਤਰ ਗਿਆ, ਨਾ ਪਤਨੀ ਗਈ, ਨਾ ਮਿੱਤਰ ਗਏ, ਕੀ ਗਿਆ? ਕੇਵਲ ਤੇ ਕੇਵਲ ਇੱਕ ਨਾਮ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਵਾਹਿਗੁਰੂ ਦਾ ਇੱਕ ਨਾਮ ਹੈ ਨਾ, ਇਹੋ ਹੀ ਤੇਰਾ ਸਖਾ ਹੈ, ਇਹ ਮਿੱਤਰ ਹੈ।
ਜਨ ਨਾਨਕ ਰਾਮ ਉਪਾਈਆ,
ਇਹ ਗੁਰਮੁਖਾ ਉਸ ਪਰਿਪੂਰਨ ਪ੍ਰਮਾਤਮਾ ਨੇ ਇਹ ਤੈਨੂੰ ਦੇਹ ਬਖਸ਼ੀ ਹੈ, ਪੈਦਾ ਕੀਤੀ ਹੈ।
ਇਹ ਪਾਵੋ ਜੀਵਨ ਬੁਝ ਚੰਗਾ ਰਾਮ,
ਆਪਾਂ ਉਸ ਘੋੜੀ ਤੇ ਕਾਠੀ ਪਾਉਣੇ ਸਵਾਰੀ ਕਰਨ ਦੀ, ਕਾਠੀ ਕਿਹੜੀ ਪਾਉਣੀ ਹੈ? ਦੇਹ ਪਾਵੋ ਜੀਵਨ, ਜੀਵਨ ਕਹਿੰਦੇ ਨੇ ਕਾਠੀ ਨੂੰ, ਕਾਠੀ ਕਿਹੜੀ ਪਾਉਣੀ ਹੈ? ਜਿਹੜਾ ਚੰਗਾ ਬੁੱਢਣਾ, ਆਪਾਂ ਬੁੱਢਦੇ ਤਾਂ ਲੇਕਿਨ ਗਲਤ ਬੁੱਢਦੇ ਹਾਂ। 27 ਸਾਲ ਹੋ ਗਏ ਮੈਂ ਮਲੇਸ਼ੀਆ ਵਿੱਚ ਗਿਆ ਤੇ ਉੱਥੇ ਇੱਕ ਮਿੱਤਰ ਪਿਆਰਾ ਮੈਨੂੰ ਕਹਿਣ ਲੱਗਾ, ਗਿਆਨੀ ਜੀ ਮੈਂ PhD ਕਰ ਰਿਹਾ। ਮੈਂ ਕਿਹਾ ਕਾਹਦੀ? ਕਹਿੰਦਾ ਸਮੁੰਦਰ ਵਿੱਚ ਜਿੰਨੇ ਜਾਨਵਰ ਨੇ ਮੈਂ ਉਹਨਾਂ ਦੀ ਖੋਜ ਕਰਨੀ ਹੈ ਤੇ ਮੈਂ PhD ਲੈਣੀ ਹੈ। ਮੈਂ ਉਸ ਵੀਰ ਨੂੰ ਬੇਨਤੀ ਕੀਤੀ ਵੀ ਗੁਰਮੁਖਾ ਗੁਰੂ ਤੇਰੇ ਤੇ ਕਿਰਪਾ ਕਰੇ, ਤੂੰ ਪੜ੍ਹਿਆ ਲਿਖਿਆ। ਮੈਂ ਕਿਹਾ ਸਮੁੰਦਰ ਦੇ ਜੀਵਾਂ ਤੇ ਤੂੰ PhD ਕਰ ਲਏਗਾ, ਲੇਕਿਨ ਕਿਤੇ ਆਪਣੇ ਅੰਦਰ ਦੀ PhD ਵੀ ਕਰ। ਅੰਦਰ ਕੀ ਹੈ? ਅਸੀਂ ਸਾਰੀ ਦੀ ਸਾਰੀ ਜਿਹੜੀ ਐਨਰਜੀ ਹੈ ਨਾ ਉਹ ਬਾਹਰ ਲਾ ਦਿੱਤੀ ਹੈ। ਤੇ ਪਾਵੋ ਜੀਨ ਬੁੱਧ ਚੰਗਾ ਰਾਮ, ਜਿਹੜਾ ਇਹਨੂੰ ਆਪਾਂ ਕਹਿੰਦੇ ਪੌਜ਼ਟਿਵ ਪੱਖ, ਉਸਾਰੂ ਪੱਖ, ਪੰਜਾਬੀ ਚ ਉਸਾਰੂ, ਜਿਹੜਾ ਚੰਗਾ ਜਾਣਨਾ ਹੈ, ਚੰਗੀ ਸੋਚ ਹੈ। ਇਹ ਭਾਈ ਗੁਰਮੁਖਾ ਕਾਠੀ ਪਾਉਣਾ ਕਰ,
ਚੜ ਲੰਗਾ ਜੀ ਦੁਖਮ ਭੋਯੰਗਾ ਰਾਮ,
ਉਹਨਾਂ ਦਾ ਭਾਵਨਾ ਜਿਹਨੂੰ ਆਪਾਂ ਟੇਢਾ ਰਸਤਾ ਕਹਿੰਦੇ ਹਾਂ, ਜਿਹਨੂੰ ਅੰਗਰੇਜ਼ੀ ਕਹਿੰਦੇ ਜਿਗ ਜਾਇਗ, ਜਿਹੜਾ ਇਹ ਰਸਤਾ ਨਾ ਇਹ ਬੜਾ ਕਠਿਨ ਹੈ, ਬੜਾ ਟੇਢਾ ਹੈ। ਚੜ ਲੰਘਾ ਜੀ ਬੇਖਮ ਭਿਅੰਗਾ ਰਾਮ, ਬੜਾ ਕਠਿਨ ਤੇ ਵਿੰਗਾ ਟੇਢਾ ਰਸਤਾ ਹੈ।
ਦੁਖਮ ਭੋਯੰਗਾ ਅਨਤ ਤਰੰਗਾ,
ਸਾਹਿਬ ਕਿਰਪਾ ਕਰੋ, ਸਮਝ ਨਹੀਂ ਲੱਗੀ ਵੀ ਤੁਸੀਂ ਕਿਹਾ ਦਿੱਤਾ ਕਹਿ ਦਿੱਤਾ ਬੇਖਮ ਭਿੰਗਾ, ਕਿਰਪਾ ਕਰਕੇ ਸਮਝਾਓ। ਤੇ ਸਤਿਗੁਰ ਰਾਮਦਾਸ ਪਾਤਸ਼ਾਹ ਕਹਿੰਦੇ ਭਲਿਆ ਤੈਨੂੰ ਤਾਂ ਕਿਹਾ, ਇਹਦੇ ਚ ਕਈ ਤਰ੍ਹਾਂ ਦੀਆਂ ਲਹਿਰਾਂ ਆਉਂਦੀਆਂ ਹਨ, ਅੰਤਰੰਗਾ। ਆਪਾਂ ਬੈਠੇ ਆ ਨਾ, ਤੇ ਸਾਡੇ ਬੈਠਿਆਂ ਬੈਠਿਆਂ ਗੁਰਮੁਖ ਕਈ ਤਰ੍ਹਾਂ ਦੀਆਂ ਤਰੰਗਾਂ ਆਉਂਦੀਆਂ, ਤੇ ਗੁਰਮੁਖਾਂ ਵਿਦਵਾਨ ਪੁਰਸ਼ਾਂ ਨੇ ਉਹਦੀਆਂ ਪੰਜ ਤਰ੍ਹਾਂ ਦੀਆਂ ਲਹਿਰਾਂ ਦਾ ਜ਼ਿਕਰ ਕੀਤਾ ਕਿ ਸਾਰੇ ਜਿਹੜੇ ਆਪਣੇ ਅੰਦਰ ਵੇਖਿਆ ਜੀ ਵੀ ਆਉਂਦੀਆਂ ਕਿ ਨਹੀਂ ਆਉਂਦੀਆਂ। ਉਹਨਾਂ ਤਰੰਗਾਂ ਦਾ ਉਹਨਾਂ ਨਾਂ ਦਿੱਤਾ ਹੈ ਬਿਰਤੀਆਂ, ਪਰਮਾਣ ਬਿਰਤੀ, ਪਰਮੇਹ ਬਿਰਤੀ, ਵਪਰਜੇ ਬਿਰਤ ਬਿਰਤੀ। ਸਾਹਮਣੇ ਜਿਹੜੀ ਚੀਜ਼ ਹੈ ਨਾ, ਆਪਾਂ ਉਹਦੇ ਚ ਰੁੱਝੇ ਹੋਣੇ ਆ, ਉਹਨੂੰ ਕਹਿੰਦੇ ਨੇ ਪ੍ਰਮਾਣ ਬਿਰਤੀ। ਪਰਮੇਹ ਤੋਂ ਭਾਵ ਹੁੰਦਾ ਵੀ ਜਿਹੜਾ ਆਪਾਂ ਵੇਖ ਲਿਆ, ਆਪਾਂ ਉਹਨੂੰ ਜਸ ਕਰਕੇ ਹਾਂ ਕਰਕੇ ਇਹਨੂੰ ਮਨਾਂ ਨੂੰ ਪੁੱਠਾ ਸੁੱਟਣਾ ਉਹਦੇ ਬਾਰੇ। ਵਪਰਜੇ ਤੋਂ ਭਾਵ ਹੁੰਦਾ ਹੈ ਆਤਮਾ ਦੇ ਮਨ ਤੇ ਬੁੱਧੀ ਦਾ ਮਿਲਾਪ ਹੋ ਕਰਕੇ ਉਹਦੇ ਵਿੱਚ ਉਹ ਜਾਣਾ। ਤੇ ਚੌਥਾ, ਆਪਾਂ ਗੁਰੂ ਕੇ ਚਰਨਾਂ 'ਚ ਬੈਠੇ ਹਾਂ ਤੇ ਸਾਨੂੰ ਨੀਂਦ ਆ ਜਾਂਦੀ, ਝੋਗ ਲੱਗ ਜਾਂਦੀ ਹੈ। ਪੰਜਵੀਂ, ਉਹਨਾਂ ਗੁਰਮੁਖਾਂ ਨੇ ਜ਼ਿਕਰ ਕੀਤਾ ਵੀ ਆਪਾਂ ਬੈਠੇ ਹਾਂ, ਜਾਗਦੇ ਵੀ ਹਾਂ, ਸੁਚੇਤ ਵੀ ਹਾਂ, ਇਸ਼ਨਾਨ ਪਾਨ ਕੀਤਾ, ਬਿਲਕੁਲ ਸਰੀਰ ਤੰਦਰੁਸਤ ਹੈ, ਤੇ ਉਹਦਾ ਨਾਮ ਹੈ ਸਿਮਰਤੀ। ਅਸੀਂ ਨਿੱਕੇ ਹੁੰਦੇ ਆ ਕਰਦੇ ਸਾਂ, ਸਾਡੀ ਗਲੀ ਵਿੱਚ ਫਲਾਣਾ ਰਹਿੰਦਾ ਸੀ, ਭਾਵ ਸਾਡੀਆਂ ਯਾਦਾਂ ਸਾਨੂੰ ਉੱਥੇ ਰਹਿਣ ਨਹੀਂ ਦਿੰਦੀਆਂ, ਉਹਨੂੰ ਸਿਮਰਤੀ ਕਹਿੰਦੇ ਹਨ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਅਨੇਕਾਂ ਤਰ੍ਹਾਂ ਦੀਆਂ ਲਹਿਰਾਂ ਤੇਰੇ ਅੰਦਰ ਆਉਣ ਕਰਕੇ ਤੈਨੂੰ ਤਾਂ ਕਿਹਾ ਵੀ ਇਹ ਰਸਤਾ ਬੜਾ ਵਿੰਗਾ ਟੇਢਾ ਹੈ,
ਗੁਰਮੁਖ ਪਾਰ ਲੰਘਾਏ,
ਗੁਰੂ ਵਾਲੇ ਪਾਸੇ ਵੱਲ ਮੂੰਹ ਕਰ ਲੈਣਾ, ਤੇ ਗੁਰਮੁਖਾ ਗੁਰੂ ਕਿਰਪਾ ਕਰਕੇ ਤੈਨੂੰ ਅੱਗੇ ਬੰਨੇ ਲਾ ਦੇਗਾ।
ਹਰ ਬੋਹ ਤੇ ਚੜ ਵੜ ਭਾਗੀ ਲੰਘਾ,
ਠੀਕ ਹੈ ਵੀ ਗੁਰਮੁਖੋਂ ਨਿੱਕਾ ਜਿਹਾ ਕੁਨਾਲਾ ਹੋਵੇ ਤੇ ਆਪਾਂ ਘੋੜੀ ਤੇ ਚੜ ਜਾਂਗੇ, ਪਰ ਕਈ ਵਾਰ ਬੜੇ ਲੰਮੇ ਚੌੜੇ ਦਰਿਆ ਹੁੰਦੇ ਨੇ, ਉੱਥੋਂ ਅਗਲੇ ਕੰਢੇ ਤੱਕ ਘੋੜੀ ਵੀ ਨਹੀਂ ਜਾ ਸਕਦੀ। ਔਰ ਕਈ ਵਾਰ ਉਹ ਘੋੜੀ ਉਸ ਬੇੜੇ ਜਹਾਜ਼ ਬੇੜੇ ਤੇ ਭੌਣੇ ਚੜਾਉਣੀ ਪੈਂਦੀ ਹੈ ਬੇੜੇ ਤੇ। ਇਸੇ ਪ੍ਰਕਾਰ ਇੱਥੇ ਪਾਤਸ਼ਾਹ ਕਹਿੰਦੇ ਹਰ ਬੋਹੇ ਤੇ ਚੜ ਵੜ ਭਾਗੀ ਲੰਘੇ, ਜਿਹੜਾ ਵਾਹਿਗੁਰੂ ਇਹ ਗੁਰਮੁਖਾ ਜਹਾਜ਼ ਵਰਗਾ ਹੈ। ਅਸੀਂ ਆਮ ਕਰਕੇ ਅਰਦਾਸ ਤੋਂ ਬਾਅਦ ਕਈ ਗੁਰਮੁਖ ਪਿਆਰੇ ਦੋਹਰਾ ਵੀ ਪੜ੍ਹਦੇ ਨੇ। ਇਹ ਸੰਤ ਗਿਆਨੀ ਬਿਰਧ ਸਿੰਘ ਖਾਲਸਾ ਨੇ ਗ੍ਰੰਥ ਲਿਖਿਆ, ਉਹਦਾ ਨਾਮ ਗੁਰਮੁਖ ਪ੍ਰਕਾਸ਼। ਉਹਦੇ 'ਚ ਉਹਨੇ ਲਿਖਣਾ ਕੀਤਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਉੱਤਰੇ ਪਾਰ, ਪਰ ਜਹਾਜ਼ 'ਤੇ ਚੜ੍ਹੀ ਗੁਰਮੁਖਾ ਟਿਕਟ ਚਾਹੀਦੀ, ਜੇ ਟਿਕਟ ਨਾ ਹੋਈ ਤਾਂ ਕੌਣ ਲੰਘਾਏਗਾ। ਟਿਕਟ ਕਿਹੜੀ ਹੈ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਜਿਹੜਾ ਸ਼ਰਧਾ ਵਿਸ਼ਵਾਸ ਹੈ ਨਾ, ਇਹ ਗੁਰਮੁਖਾ ਟਿਕਟ ਲੈਣਾ ਕਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਹਰ ਬੋਹਿਥ ਚੜ੍ਹ ਵੱਡ ਭਾਗੀ ਲੰਘੇ। ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹ ਪਰਿਪੂਰਨ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਲੰਘ ਗਏ।
ਗੁਰਖੇਵਟ ਸਬਦ ਤਰਾਏ,
ਪਿਆਰੋ ਬੇੜੀ ਵੀ ਆਪਣੇ ਆਪ ਨਹੀਂ ਨਾ ਚੱਲਦੀ, ਉਹਦੇ ਤੇ ਮਲਾਹ ਹੋਣਾ ਚਾਹੀਦਾ ਹੈ। ਤੇ ਮਲਾਹ ਬੇੜੀ ਨੂੰ ਸੱਜੇ ਖੱਬੇ ਮੋੜਦਾ, ਸਾਨੂੰ ਮੋੜਨ ਦੀ ਜਾਂਚ ਨਹੀਂ ਆਉਂਦੀ। ਜੇ ਦੋ ਚਾਰ ਮਿੰਟ ਵੱਧ ਲੱਗ ਗਏ ਤੇ ਮੈਨੂੰ ਮਾਫ਼ੀ ਦੇਣੀ, ਕਿਉਂਕਿ ਸ਼ਬਦ ਲਮੇਰਾ ਹੈ। ਖੇਡ ਤੋਂ ਸਾਡੇ ਇਤਿਹਾਸ ਦੀ ਘਟਨਾ ਮੇਰੇ ਸਾਹਮਣੇ ਆ ਗਈ। ਪੌਟਾ ਸਾਹਿਬ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੁਭਾਏ ਮਾਨ ਨੇ ਸਹੀਦੇ ਮਲਾਹ ਨੇ ਬੇਨਤੀ ਕੀਤੀ, ਮਹਾਰਾਜ ਕਿਤੇ ਗਰੀਬਾਂ ਦੀ ਬੇੜੀ ਤੇ ਵੀ ਚਰਨ ਪਾ। ਅਰਦਾਸ ਪਹੁੰਚੀ, ਬਾਜਾਂ ਵਾਲਾ ਬਾਪੂ ਆਇਆ, ਉਹਦੀ ਬੇੜੀ 'ਚ ਬਹਿ ਗਿਆ। ਕਈਆਂ ਨੇ ਕਹਿਣਾ, ਗਿਆਨੀ ਤੁਸੀਂ ਕਹਿਣਾ ਸੀ ਬਹਿ ਗਏ। ਇਹਦਾ ਮੈਂ ਕਈ ਵਾਰ ਸਪਸ਼ਟੀਕਰਨ ਗੁਰਮੁਖ ਆਪ ਨੂੰ ਦਿੱਤਾ ਹੈ, ਗਏ ਤੇ ਭਾਵਨਾ ਬਹੁਤੇ, ਲੇਕਿਨ ਕਲਗੀਧਰ ਪਾਤਸ਼ਾਹ ਵਰਗਾ ਹੋਰ ਕੋ ਹੈ ਨਹੀਂ। ਮੈਂ ਤਾਂ ਇੱਕ ਵਚਨ ਕਿਹਾ ਜੇ ਵਾ ਪ੍ਰਗਟੂ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹਦੇ ਵਰਗਾ ਨਾ ਕੋ ਹੈ ਤੇ ਨਾ ਕੋਣਾ ਸਾਡਾ ਬੱਚਾ ਤਾਂ ਦੋ ਘੇਟੇ ਬਾਜ਼ਾਰੋਂ ਨਾ ਆਵੇ ਤੇ ਭੁਵਾਂ ਨਿਕਲ ਜਾਂਦੀਆਂ ਨੇ। ਉਹ ਪੁੱਤਰਾਂ ਦੇ ਸਰੀਰ ਦੀ ਕੋਲ ਦੀ ਲੰਘ ਗਿਆ ਤੇ ਕਹਿੰਦਾ ਯਾਰ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ। ਉਹਦੇ ਵਰਗਾ ਉਹ ਹੀ ਹੈ, ਬੇੜੀ ਤੇ ਬਹਿ ਕੇ ਮੇਰੇ ਸਤਿਗੁਰੂ ਕੰਢੇ ਤੇ ਲਿਜਾ ਕੇ ਸਜਦਾ ਮਲਾ, ਬੇੜੀ ਨੂੰ ਸੱਜੇ ਖੱਬੇ ਫੇਰ ਕਰ ਲੈਂਦਾ ਤੇ ਗੁਰਦੇਵ ਕਹਿੰਦੇ ਸਜਦਿਆ ਚੱਕਰ ਕੀ ਭਲਿਆ, ਬਣੇ ਕਿਉਂ ਲਾਉਂਦਾ? ਕਹਿਣ ਲੱਗਾ ਜੀ ਬਣੇ ਤਾਂ ਹੀ ਨਾ ਤੁਸੀਂ ਕਹਿੰਦੇ ਚੱਕਰ, ਮੈਂ ਤਾਂ ਚੱਕਰਾਂ ਚੋਂ ਨਿਕਲ ਵੀ ਬੰਨੇ ਨਹੀਂ ਲਾਉਂਦਾ, ਕਿਉਂਕਿ ਤੇਰੀ ਦਰਦਾਰ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ। ਮੈਂ ਸਿੱਖਾਂ ਦੇ ਕੋਲੋਂ ਸੁਣਿਆ ਸੀ ਤੂੰ ਦ੍ਰਿਸ਼ੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਏ ਬੰਨੇ ਲਾ ਦੇ ਸਹਿਦਿਆ ਲੈ ਗਈ। ਜਦੋਂ ਕੰਢੇ ਤੇ ਗਏ ਨਾ ਇਹ ਜਰਾ ਮਨ ਵੇਖਿਆ ਜੀ ਆਪਾਂ ਵਪਾਰੀ ਨੂੰ, ਸਾਡੀ ਗੱਲ ਕਿਉਂ ਨਹੀਂ ਬਣਦੀ, ਆਪਾਂ ਵਪਾਰੀ ਨੂੰ ਵਪਾਰੀ ਆਹ ਦੇਣਾ ਤੇ ਆਹ ਲੈਣਾ। ਗੁਰੂ ਪਿਆਰ ਨਾਲ ਖੁਸ਼ ਹੁੰਦਾ ਜੇ ਕਲਗੀਧਰ ਬਾਪੂ ਨੇ ਜੇਬ ਚੱਸ ਪਾਇਆ ਤੇ ਸਹਿਦੇ ਦੇ ਅੱਖਾਂ 'ਚ ਗਲੇਡੂ ਆ ਗਏ। ਕਹਿਣ ਲੱਗੇ ਸਹਿਦਿਆ ਅੱਖਾਂ 'ਚ ਗਲੇਡੂ ਬਰਾਗ, ਕਹਿੰਦਾ ਜੀ ਮੈਂ ਸੁਣਿਆ ਸੀ ਤੂੰ ਗਰੀਬ ਨਵਾਜ ਹੈ, ਮੈਨੂੰ ਸ਼ੱਕ ਪੈਣ ਲੱਗਾ ਵੀ ਤੂੰ ਧੱਕਾ ਨਾ ਕਰੀ। ਸਹਿਦਿਆ ਧੱਕਾ ਕਾਹਦਾ? ਕਹਿੰਦਾ ਮੇਰੀ ਬੇਬੇ ਕਹਿੰਦੀ ਸੀ ਪੁੱਤਰ ਭਾਈ ਚਰਨ ਬਣਾ ਕੇ ਰੱਖੀ ਦੀਏ ਤੇ ਆਪਾਂ ਦੋਵੇਂ ਮਲਾ, ਤੂੰ ਵੀ ਮਲਾ ਤੇ ਮੈਂ ਵੀ ਮਲਾ, ਮੈਂ ਦੁਨਿਆਵੀ ਛੋਟਾ ਮਲਾ ਹਾਂ, ਤੂੰ ਤਾਂ ਚਾਰ ਪੈਸੇ ਦੇ ਕੇ ਮੈਨੂੰ ਲੰਘ ਜਾਏਗਾ, ਪਰ ਜਿੱਦਣ ਮੈਂ ਤੇਰੇ ਘਾਟ ਤੇ ਆਇਆ ਮੇਰੇ ਕੋਲ ਦੇਣ ਨੂੰ ਕੱਖ ਨਹੀਂ ਹੋ, ਮੈਂ ਕੀ ਦਿਆਂਗਾ? ਮੈਂ ਇੱਕੋ ਇੱਕ ਤੇਰੇ ਚਰਨਾਂ ਵਿੱਚ ਸਿਰ ਆ ਕੇ ਬੇਨਤੀ ਕਰਦਾ ਵੀ ਜਿਵੇਂ ਮੈਂ ਤੈਨੂੰ ਲੰਘਾਇਆ ਨਾ, ਮੈਂ ਤੇਰੇ ਬੇੜੇ ਤੇ ਬਹਿਣਾ, ਮੈਥੋਂ ਫੀਸ ਨਾ ਮੰਗੀ, ਮੈਥੋਂ ਦਿੱਤੀ ਨਹੀਂ ਜਾਣੀ। ਉੱਥੇ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਮੇਰੇ ਪਾਤਸ਼ਾਹ ਕਹਿੰਦੇ ਸਹਿਦਿਆ ਤੂੰ ਮੇਰੇ 21 ਸਿੱਖਾਂ ਨੂੰ ਲੰਘਾਇਆ ਤੇ ਮੈਂ ਤੇਰੀਆਂ 21 ਕੁਲਾਂ ਤਾਰ ਦਿਆਂਗਾ। ਗੁਰੂ ਇਹੋ ਜਿਹਾ ਜੇ ਗੁਰੂ ਨੂੰ ਤਾਂ ਖੇਵਟ ਕਹਿੰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜਿਹੜਾ ਗੁਰੂ ਹੈ ਨਾ ਇਹ ਮਲਾਹ ਵਰਗਾ ਹੈ, ਔਰ ਗੁਰੂ ਦਾ ਉਪਦੇਸ਼ ਲੈ ਕਰਕੇ ਗੁਰੂ ਉਪਦੇਸ਼ ਦੇ ਕਰਕੇ ਸਾਨੂੰ ਸੰਸਾਰ ਤੋਂ ਬੰਨੇ ਕਰ ਦਿੰਦਾ ਕਰ ਦੇਵੇਗਾ।
ਆਨੰਦ ਹਰ ਰੰਗ ਹਰ ਗੁਣ ਗਾਵਾ,
ਗੁਰਮੁਖੋ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਥੱਕ ਜਾਂਦੇ ਹਾਂ, ਅੱਜ ਇੰਨੇ ਘੰਟੇ ਨਿਤਨੇਮ ਕੀਤਾ। ਗੁਰਦੇਵ ਕਹਿੰਦੇ ਨਾ ਪਿਆਰਿਆ ਦਿਨੇ ਰਾਤ ਆਨ ਕਹਿੰਦੇ ਨੇ, ਰਾਤ ਨੂੰ ਦਿਨ ਕਹਿੰਦੇ ਨੇ, ਦਿਨ ਨੂੰ ਨਾ ਦਿਨ ਵੇਖ ਨਾ ਰਾਤ ਵੇਖ। ਗੁਰਮੁਖੋ ਕੋਈ ਚੰਗਾ ਪਕਵਾਨ ਪਿਆ ਹੋਵੇ ਤੇ ਆਪਾਂ ਕਦੇ ਆਖਿਆ ਵੀ ਸਵੇਰੇ ਖਾਵਾਂਗੇ? ਆਪਾਂ ਕਹਿੰਦੇ ਵੀ ਭੈਣ ਜੀ ਮਾੜਾ ਜਿਹਾ ਦੋ ਚਮਚੇ ਪਾ ਦਿਓ। ਜੇ ਖਾਣ ਤੇ ਸੌਣ ਵਾਸਤੇ ਟਾਈਮ ਨਹੀਂ ਤੇ ਰੱਬ ਦੇ ਨਾਮ ਵਾਸਤੇ ਟਾਈਮ ਕਿਉਂ? ਆਪਾਂ ਕਹਿੰਦੇ ਸਵੇਰੇ ਆ ਪੜਾਂਗੇ, ਗੁਰਮੁਖੋ ਇਹ ਸਾਡੇ ਵੱਸ ਦੀ ਬਾਤ ਨਹੀਂ ਪਿਆਰੇ, ਪਤਾ ਨਹੀਂ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ ਇਹ ਆਪਾਂ ਨੂੰ ਨਹੀਂ ਜੀ ਪਤਾ। ਹਮ ਆਦਮੀ ਹਾਂ ਇਕਦਮ ਮੋਤ ਮੋਤ ਨਾ ਜਾਣਾ, ਦਮ ਆ ਗਿਆ ਤੇ ਆਦਮੀ ਜੇ ਨਾ ਆਇਆ ਤੇ ਕੁਝ ਵੀ ਨਹੀਂ। ਇਹ ਚੇਤੇ ਰੱਖਿਆ ਕਰੋ ਇਹ ਤਨ ਢੇਰੀ ਥੀਸੀ, ਸਾਡਾ ਸਰੀਰ ਕਿੰਨਾ ਭਾਰਾ ਤੇ ਕਿੰਨਾ ਲੰਮਾ ਚੌੜਾ, ਪਰ ਆਪਾਂ ਨਿੱਕੀ ਜੀ ਗੁਥਲੀ 'ਚ ਸਾਨੂੰ ਪਰਿਵਾਰ ਦੇ ਮੈਂਬਰਾਂ ਨੇ ਬੰਨ ਕੇ ਤੇ ਪਤਾ ਨਹੀਂ ਕਿੱਥੇ ਰੋੜ ਆਉਣਾ। ਇਹ ਗੱਲ ਚੇਤੇ ਰੱਖੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਦਿਨੇ ਰਾਤ ਉਸ ਪਰੀ ਪਰਮਾਤਮਾ ਨੂੰ ਪ੍ਰੇਮ ਕਰਕੇ ਉਹਦੇ ਗੁਣ ਗਾਉਣਾ ਕਰ।
ਹਰ ਰੰਗੀ ਹਰ ਰੰਗਾ,
ਇਸ ਪ੍ਰਕਾਰ ਉਹਦੇ ਗੁਣ ਗਾਉਣ ਕਰਕੇ ਤੈਨੂੰ ਪਰਮਾਤਮਾ ਦੀ ਰਹਿਮਤ ਦਾ ਰੰਗ ਚੜ੍ਹ ਜਾਏਗਾ। ਤੂੰ ਤੂੰ ਕਰਤਾ ਤੂੰ ਹੁਆ ਵਾਲੀ ਅਵਸਥਾ ਬਣ ਜਾਵੇਗੀ।
ਮਨ ਨਾਨਕ ਨਿਰਵਾਨ ਪਦ ਪਾਇਆ,
ਆਪਾਂ ਦਾਸਾ ਭਾਵ ਧਾਰ ਲਿਆ ਨਾ ਤੇ ਨਿਰਵਾਣ ਤੋਂ ਭਾਵ ਆਉਂਦਾ ਵੀ ਦੁਨੀਆਂ ਦੀ ਬਾਣ ਕਹਿੰਦੇ ਨੇ ਆਦਤਾਂ ਨੂੰ, ਮੇਰਾ ਸੁਭਾਅ ਮੈਂ ਆਹ ਕੰਮ ਕਰਦਾ ਹਾਂ, ਤੁਹਾਡਾ ਸੁਭਾਅ ਤੁਸੀਂ ਆਹ ਕੰਮ ਕਰਦੇ ਹੋ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਜਿਨ੍ਹਾਂ ਨੇ ਦਾਸਾ ਭਾਵ ਧਾਰ ਲਿਆ ਨਾ ਉਹ ਦੁਨੀਆਂ ਦੇ ਆਦਤਾਂ ਸੁਭਾਵਾਂ ਤੋਂ ਉੱਪਰ ਉੱਠ ਗਏ।
ਹਰ ਉੱਤਮ ਹਰ ਪਾਵ ਚੰਗਾ,
ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੀ ਸਾਰਿਆਂ ਤੋਂ ਉੱਚੀ ਪਦਵੀ ਹੈ।
ਘੜਿਆਲ ਮੁੱਖ ਗੁਰ ਗਿਆਨ ਦੁਰਡਾਇਆ ਰਾਮ,
ਘੋੜੀਆਂ ਖਰਾਬ ਕਰਦੀਆਂ ਨੇ ਨਾ ਉਹਨਾਂ ਨੂੰ ਘੋੜੀਆਂ ਵਾਲੇ ਵੀਰ ਇੱਕ ਲਗਾਮ ਪਾਉਂਦੇ ਨੇ, ਉਹਨੂੰ ਕਹਿੰਦੇ ਨੇ ਕਲਿਆਲੀ ਕਲਿਆਲੀ ਲਗਾਮ। ਇੱਥੇ ਸਤਿਗੁਰੂ ਪਾਤਸ਼ਾਹ ਨੇ ਕੜਿਆਲੀ ਲਗਾਮ ਨੂੰ ਕੜਿਆਲ ਕਿਹਾ। ਕੜਿਆਲ ਮੁਖੇ ਗੁਰ ਗਿਆਨ ਦਰੜਾਇਆ ਰਾਮ। ਇਸ ਜੀਵ ਆਤਮਾ ਦੇ ਮੂੰਹ ਦੇ ਵਿੱਚ ਮੂੰਹ ਕਿਹੜਾ ਅੰਤਸ਼ਕਰਨ, ਉਹਦੇ ਵਿੱਚ ਕੜਿਆਲੀ ਤਾਰ ਕਿਹੜੀ ਚਾੜ੍ਹਨੀ ਹੈ, ਜਿਹੜਾ ਪਰਿਪੂਰਨ ਪਰਮਾਤਮਾ ਦੇ ਗਿਆਨ ਨੂੰ ਦ੍ਰਿੜ ਕਰਨਾ ਹੈ, ਪੱਕ ਪੱਕ ਕਰਨਾ, ਧਾਰਨਾ ਹੈ, ਜਿਹਨੂੰ ਆਮ ਬੋਲੀ 'ਚ ਆਪਾਂ ਕਹਿੰਦੇ ਪ੍ਰੈਕਟੀਕਲ ਲਾਈਫ। ਆਪਾਂ ਕਹੀ ਤਾਂ ਜਾਂਦੇ ਹਾਂ ਲੇਕਿਨ ਆਪ ਨਹੀਂ ਕਰਦੇ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਪਰੇ। ਦੂਜਿਆਂ ਨੂੰ ਕਹਿਣ ਦੀ ਬਜਾਏ ਸਵੈ ਪੜਚੋਲ ਕਰਨਾ ਕਰ, ਆਪਣੇ ਆਪ ਨੂੰ ਅੰਦਰੋਂ ਵੇਖਣਾ ਕਰਕੇ ਮੈਂ ਕੀ ਹਾਂ।
ਤਨ ਪ੍ਰੇਮ ਹਰ ਚਾਦਕ ਲਾਇਆ ਰਾਮ।
ਪਿਆਰੇ ਘੋੜੀਆਂ ਵਾਲੇ, ਉਹਨਾਂ ਨੇ ਇੱਕ ਨਿੱਕੀ ਜਿਹੀ ਛਮਕ ਰੱਖੀ ਹੁੰਦੀ, ਉਹਨੂੰ ਘੋੜੀ ਨੂੰ ਮਾੜੀ ਮਾੜੀ ਮਾਰਦੇ ਤਾਂ ਕਿ ਉਹ ਘੋੜੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਏ। ਇਸੇ ਪ੍ਰਕਾਰ ਇਸ ਦੇਹ ਰੂਪੀ ਘੋੜੀ ਨੂੰ ਛਮਕ ਕਿਹੜੀ ਮਾਰਨੀ, ਪ੍ਰੇਮ ਚਾਬਕ, ਚਾਬਕ ਨਾਮ ਸੋਟੀ ਦਾ, ਜਿਹੜਾ ਮੈਂ ਤੋਂ ਪਰ ਹੋਣਾ ਨਾ। ਗੁਰਮੁਖ ਆਪਾਂ ਜਿੰਨੇ ਵੀ ਕੰਮ ਕਰਦੇ ਹਾਂ ਆਪਾਂ ਮੈਂ ਕਰਕੇ ਕਰਦੇ ਹਾਂ, ਮੈਨੂੰ ਮਾਫੀ ਦੇਣੀ, ਮੈਂ ਇੰਨੇ ਵਜੇ ਆਉਣਾ, ਗਿਆਨੀ ਜੀ ਇੰਨੇ ਸਾਲ ਮੈਨੂੰ ਹੋ ਗਏ, ਮੈਂ ਕਦੇ ਗੁਰਦੁਆਰੇ ਨਾਗਾ ਨਹੀਂ ਪਾਇਆ ਭਰਿਆ, ਗੁਰੂ ਤੇਰੇ ਤੇ ਮਿਹਰ ਕਰੇ ਨਾਗਾ ਨਾ ਪੈ, ਲੇਕਿਨ ਤੂੰ ਨਹੀਂ ਆਇਆ, ਤੈਨੂੰ ਗੁਰੂ ਲੈ ਕੇ ਆਇਆ ਜੀ। ਜਿਹਨੂੰ ਸਰੀਰ ਨੇ ਸਾਥ ਨਾ ਦਿੱਤਾ ਉਹਨੂੰ ਕਿਵੇਂ ਆਏਗਾ, ਇਹ ਗੁਰੂ ਨੇ ਤਰਸ ਕੀਤਾ ਸਾਨੂੰ ਲੈ ਕੇ ਆਇਆ। ਇਸ ਕਰਕੇ ਇਹ ਆਖੀਏ ਵੀ ਭਾਈ ਸਾਹਿਬ ਮੈਨੂੰ ਇੰਨੇ ਸਾਲ ਹੋ ਗਏ ਨੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਮੈਨੂੰ ਆਪਣੇ ਦਰਬਾਰ ਵਿੱਚ ਲਈ ਆਉਂਦੇ ਨੇ। ਆਪਾਂ ਕਹਿੰਦੇ ਮੈਂ ਆਉਂਦਾ, ਮੈਂ ਆਇਆ, ਮੈਂ ਕੀਤਾ ਜਾਂ ਮੈਂ ਕਰਦਾ ਹਾਂ, ਹਜੇ ਉਹ ਕਹਿੰਦੇ ਮੈਂ ਤੋਂ ਪੜ੍ਹਾਉਣਾ। ਇਹ ਗੁਰਮੁਖ ਉਹਨੂੰ ਸੋਟੀ ਮਾਰਨੀ ਹੈ, ਛੱਡੀ ਮਾਰਨੀ ਹੈ।
ਤਨ ਪ੍ਰੇਮ ਹਰ ਹਰ ਲਾਏ ਚਾਬਕ, ਮਨ ਜਿਨਾ ਗੁਰਮੁਖ ਜਿੱਤਿਆ।
ਜਿਹੜਾ ਭਾਈ ਮਨ ਨੂੰ ਜਿੱਤਣਾ ਨਾ, ਇਹ ਸਾਰਿਆਂ ਤੋਂ ਵੱਡਾ ਕੰਮ ਹੈ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਮਨ ਜੀਤੇ ਜਗ ਜੀਤ। ਤਕਰੀਬਨ 2100 ਵਰਾ ਪਹਿਲਾਂ ਇੱਕ ਰਾਜਾ ਭਰਥਰੀ ਹੋਇਆ ਉਜੈਨ ਦਾ, ਉਹਨੇ ਗ੍ਰੰਥ ਲਿਖਿਆ ਵਿਰਾਗ ਸ਼ਤਕ। ਉਹਦੇ 'ਚ ਉਸ ਵੀਰ ਨੇ ਪੰਕਤੀਆਂ ਲਿਖੇ ਨੇ, ਮਨ ਦੇ ਪਜੀਤੇ ਸਭ ਦੇ ਪਜੀਤੇ, ਮਨ ਦੇ ਪਜੀਤੇ ਸਭ ਦੇ ਪਜੀਤੇ। ਇਹਦਾ ਅਰਥ ਹੈ ਵੀ ਜੇ ਮਨ ਰੂਪੀ ਦੁਸ਼ਮਣ ਜਿਉਂਦਾ ਨਾ, ਤੇ ਸਾਰੇ ਦੁਸ਼ਮਣ ਜਿੰਦਾ ਨੇ, ਜੇ ਮਨ ਰੂਪੀ ਵੈਰੀ ਗੁਰਮੁਖਾ ਤੇਰੇ ਕੋਲ ਜਿੱਤਿਆ ਗਿਆ ਤੇ ਸਾਰੇ ਦੁਸ਼ਮਣ ਤੇਰੇ ਜਿੱਤੇ ਗਏ। ਰਿਪ ਕਹਿੰਦੇ ਨੇ ਦੁਸ਼ਮਣ ਨੂੰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਜਿਹੜਾ ਇਸ ਮਨ ਨੂੰ ਕਾਬੂ ਕਰਨਾ ਨਾ, ਇਹ ਕਾਬੂ ਕਦੋਂ ਆਵੇਗਾ, ਗੁਰੂ ਦੇ ਸਨਮੁਖ ਆਉਣ ਕਰਕੇ।
ਘੜੋ ਘੜਾਵੇ ਸ਼ਬਦ ਪਾਵੇ।
ਹਾਂ, ਘੜਿਆ ਜਾਣ ਵਾਲਾ ਮਨ ਜਿਹੜਾ ਨਾ, ਗੁਰੂ ਦੇ ਸ਼ਬਦ ਦੀ ਪ੍ਰਾਪਤੀ ਕਰਕੇ ਘੜਿਆ ਜਾਏਗਾ। ਉਹ ਆਪਾਂ ਪੜ੍ਹਦੇ ਹਾਂ ਗੁਰੂ ਕਾ ਪਾਵਨ ਸ਼ਬਦ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ।
ਹਰ ਰਸ ਪੀਤਿਆ।
ਜਿਹੜਾ ਭਾਈ ਪੀਣ ਯੋਗ ਹਰੀ ਪਰਮਾਤਮਾ ਦੇ ਨਾਮ ਦਾ ਰਸ ਹੈ, ਜਿਹਨਾਂ ਗੁਰਮੁਖ ਪਿਆਰਿਆਂ ਨੇ ਪੀ ਲਿਆ, ਇਹ ਨਾ ਘੜਿਆ ਜਾਣ ਵਾਲਾ ਮਨ ਘੜਿਆ ਗਿਆ।
ਸੁਣ ਸ੍ਰਵਣ ਬਾਣੀ ਗੁਰੂ ਖਾਣੀ।
ਗੁਰਮੁਖ ਪਿਆਰੇ ਆਪਾਂ ਵੇਖਦੇ ਹਾਂ ਵੀ ਆ ਘੜਦੇ ਨੇ ਭਰਾ ਕਿੱਲੇ ਜਾਂ ਹੋਰ ਚੀਜ਼ਾਂ, ਉਹ ਤੇਸੇ ਦੀ ਵਰਤੋਂ ਕਰਦੇ ਨੇ, ਆਰੀ ਦੀ ਵਰਤੋਂ ਕਰਦੇ ਹਨ। ਇਸ ਪ੍ਰਕਾਰ ਅਸੀਂ ਤੇਸਾ ਕਿਹੜਾ ਲੈਣਾ ਜਿਹਦੇ ਨਾਲ ਇਹ ਮਨ ਘੜਿਆ ਜਾਏ, ਉਹ ਹੈ ਸੁਣ ਸਰਵਣ ਬਾਣੀ ਗੁਰਬ ਖਾਣੀ। ਨਾਲ ਗੁਰਦੇਵ ਨੇ ਇਹ ਵੀ ਸੁਚੇਤ ਕੀਤਾ ਵੀ ਬਾਣੀ ਕਿਹੜੀ, ਆਪਾਂ ਰੋਜ਼ਾਨਾ ਪੜ੍ਹਦੇ ਹਾਂ ਬਾਣੀ ਤਾਂ ਗਾਵੋ, ਗੁਰੂ ਕਿਹੜੀ, ਬਾਣੀਆਂ ਸਿਰ ਬਾਣੀ, ਪਰ ਇੱਧਰ ਆਵੇਗਾ ਕੌਣ, ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿੰਨਾਂ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ।
ਹਰ ਰੰਗ ਤੁਰੀ ਚੜਾਇਆ।
ਪਰਿਪੂਰਨ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ, ਇਹ ਤੁਰੀ ਨਾਂ ਵੀ ਘੋੜੀ ਦਾ ਹੈ, ਇਹ ਦੇਹ ਰੂਪੀ ਘੋੜੀ ਤੇ ਚੜ੍ਹਨਾ ਹੈ।
ਮਹਾਮਾਰਗ ਪੰਥ ਦੁਖੜਾ।
ਲੇਕਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਰਸਤਾ ਖੇਡ ਨੀ, ਇਹ ਬੜਾ ਬਿਖੜਾ ਪੈਣਾ, ਬੜਾ ਔਖਾ ਰਾਹ ਹੈ। ਮਾਰਗ ਕਹਿੰਦੇ ਨੇ ਰਸਤੇ ਨੂੰ ਬਿਖੜਾ ਤੂੰ ਭਾਵ ਬੜਾ ਕਠਿਨ ਪੰਥ ਰਸਤਾ ਹੈ।
ਜਨ ਨਾਨਕ ਪਾਰ ਲੰਘਾਇਆ,
ਦਾਸ ਦੇ ਨਿਵਾਣੇ ਬਣ ਗਏ ਨੇ ਨਾ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਬਿਰਤੀ ਰੂਪੀ ਬਾਂਹ ਫੜ ਕੇ ਉਹਨੂੰ ਪਾਰ ਕਰ ਦਿੱਤਾ ਹੈ। ਪਾਰ ਕੌਣ ਹੋਏ? ਜਿਨ੍ਹਾਂ ਦੀ ਬਿਰਤੀ ਰੂਪੀ ਬਾਂਹ ਗੁਰੂ ਨੇ ਪਗੜ ਲਈ।
ਘੋੜੀ ਤੇਜਨ ਦੇਹੇ ਰਾਮ ਉਪਾਈਆ ਰਾਮ।
ਪਹਿਲਾਂ ਵੀ ਤੈਨੂੰ ਕਿਹਾ ਭਰਿਆ, ਇਹ ਜਿਹੜੀ ਦੇਹ ਰੂਪੀ ਘੋੜੀ ਹੈ ਨਾ, ਇਹ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਨੇ ਬੁਲਾਉਣਾ ਕੀਤੀ ਹੈ, ਇਹ ਉਹਨੇ ਸਿੱਧਣਾ ਕੀਤੀ ਹੈ।
ਜਿਤ ਹਰ ਪ੍ਰਭ ਜਾਪੈ ਸਾ ਧੰਨ ਧੰਨ ਤੁਖਾਇਆ ਰਾਮ।
ਭਾਈ ਉਹ ਜੀਵ ਜਿਹੜਾ ਪਰਿਪੂਰਨ ਪ੍ਰਮਾਤਮਾ ਨੂੰ ਜਪਦਾ ਹੈ ਨਾ, ਤੁਖਾਇਆ ਦਾ ਭਾਵ ਹੀ ਘੋੜੀ ਹੈ। ਉਹ ਘੋੜੀ ਧਨਤਾ ਦੇਹ ਰੂਪੀ ਘੋੜੀ ਧਨਤਾ ਦੀ ਯੋਗ ਹੈ। ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਨੂੰ ਜਾਪੇ ਤੋਂ ਭਾਵ ਹੁੰਦਾ ਜਾਣਨਾ, ਜਾਪੇ ਤੋਂ ਭਾਵ ਦਾ ਅਰਥ ਹੁੰਦਾ ਪ੍ਰਤੀਤ ਹੋਣਾ। ਕੋ ਗੁਰਮੁਖ ਪਿਆਰਾ ਸਾਡਾ ਮਿੱਤਰ ਪਿਆਰਾ ਆ ਰਿਹਾ ਤੇ ਆਪਾਂ ਜਦੋਂ ਮਿਲਦੇ ਆਪਾਂ ਕਹਿੰਦੇ ਮੈਂ ਦੂਰੋਂ ਵੇਖਿਆ ਸੀ, ਮੈਂ ਕਿਹਾ ਮੈਨੂੰ ਫਲਾਨਾ ਸਿੰਘ ਜਾਪਦਾ ਹੈ, ਜਾਪਦਾ ਤੂੰ ਭਾਵ ਪ੍ਰਤੀਤ ਹੋਣਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਪਰਮਾਤਮਾ ਪ੍ਰਤੀਤ ਹੋਇਆ, ਜਿਨ੍ਹਾਂ ਨੇ ਉਹਦਾ ਜਾਪ ਕੀਤਾ ਹੈ, ਜਿਹੜੇ ਉਹਦੇ ਨਾਲ ਜੁੜੇ ਨੇ ਨਾ, ਉਹ ਧੰਤਾ ਦੇ ਯੋਗ ਹਨ।
ਜਿਤ ਹਰ ਪ੍ਰਭ ਜਾਪ ਸਾ ਧੰਨ ਸਾ ਦਾਸ।
ਉਹ ਜੀਵ ਰੂਪੀ ਇਸਤਰੀ, ਉਹ ਜੀਵ ਧੰਤਾ ਦੇ ਯੋਗ ਹੈ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਨੂੰ ਜਾਣਨਾ ਕੀਤਾ, ਉਹ ਸ਼ਾਬਾਸ਼ ਦੇ ਯੋਗ ਹਨ। ਸ਼ਾਬਾਸ਼ ਤੋਂ ਭਾਵ ਜਿਹਨੂੰ ਆਪਾਂ ਐਪਰੀਸ਼ੀਏਟ ਕਹਿ ਦਿੰਦੇ ਹਾਂ ਵੀ ਫਲਾਨਾ ਬੜਾ ਚੰਗਾ, ਜਿਵੇਂ ਆ ਪਲੇਅਰ ਸਾਡੇ ਖੇਡਦੇ ਤੇ ਲੋਕੀ ਤਾੜੀਆਂ ਮਾਰਦੇ ਹਨ, ਸ਼ਾਬਾਸ਼ ਦੇਣੀ। ਜਿਵੇਂ ਸਾਡੇ ਧੀ ਪੁੱਤਰ ਨੇ ਕੋਈ ਚੰਗਾ ਕੰਮ ਕੀਤਾ ਤੇ ਆਪਾਂ ਉਹਦਾ ਸਿਰ ਪਲੋਸਦੇ ਹਾਂ। ਇਸ ਪ੍ਰਕਾਰ ਕਹਿੰਦੇ ਉਹ ਧੰਤਾ ਦੇ ਯੋਗ ਨੇ, ਉਹ ਸ਼ਾਬਾਸ਼ ਦੇ ਯੋਗ ਨੇ, ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਨੂੰ ਜਾਣ ਲਿਆ, ਸਮਝ ਲਿਆ।
ਤੁਰ ਪਾਇਆ ਕਿਰਤ ਜੁੜੰਦਾ,
ਜਿਨ੍ਹਾਂ ਦੇ ਧਰੋਂ ਕਰਮ ਚੰਗੇ ਹੋਣ ਉਹ ਵੀ ਇਸੇ ਪਾਸੇ ਜੁੜਦੇ ਨੇ, ਉਹਦੀ ਕਿਰਪਾ ਤੋਂ ਬਿਨਾਂ ਬਾਤ ਨਹੀਂ ਜੇ ਬਣਦੀ। ਆਪਾਂ ਆਮ ਕਰਕੇ ਬਹੁ ਗਿਣਤੀ ਸਾਡੀ ਇਹ ਹੈ ਵੀ ਭਾਈ ਸਾਹਿਬ ਮੈਂ ਬੜੀ ਮਿਹਨਤ ਕੀਤੀ, ਮੇਰੇ ਬਾਪ ਕੋਲ ਮੈਨੂੰ ਕੁਝ ਨਹੀਂ ਸੀ ਮਿਲਿਆ, ਇਹ ਆਪਾਂ ਆਮ ਕਹਿ ਦਿੰਦੇ ਹਾਂ ਮੈਂ ਬੜੀ ਮਿਹਨਤ ਕੀਤੀ। ਬਾਤ ਮਿਹਨਤ ਨਾਲ ਨਹੀਂ ਜੇ ਬਣਨੀ, ਬਾਤ ਰਹਿਮਤ ਨਾਲ ਬਣਨੀ ਜੇ, ਬਾਤ ਮਿਹਨਤ ਨਾਲ ਨਹੀਂ। ਬੜੀ ਮਿਹਨਤ ਕੀਤੀ ਲਾਲ ਚੰਦ ਵਿਦਵਾਨ ਪੰਡਿਤ ਨੇ, ਲੇਕਿਨ ਛੱਜੂ ਝੋਰ ਨੇ ਮਿਹਨਤ ਨਹੀਂ ਕੀਤੀ, ਗੁਰੂ ਅੱਠਵੇਂ ਪਾਤਸ਼ਾਹ ਨੇ ਉਹਦੀ ਤੇ ਰਹਿਮਤ ਕੀਤੀ ਹੈ। ਪੰਡਿਤ ਲਾਲ ਚੰਦ ਅਜੇ ਪੰਕਤੀ ਪੜ੍ਹਦਾ ਤੇ ਛੱਜੂ ਝੋਰ ਉਹਦੇ ਪਹਿਲਾਂ ਅਰਥ ਕਰ ਦਿੰਦਾ ਹੈ। ਆਪਾਂ ਗੁਰੂ ਕੇ ਸਿੱਖ ਹਾਂ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਇੱਕ ਵੀਰਾਂ ਨੇ ਸੈਂਕੜੇ ਵਾਰ ਇਸ ਸ਼ਬਦ ਦੀ ਵਰਤੋਂ ਕੀਤੀ, ਗੁਰਦੇਵ ਨੇ ਪ੍ਰਸਾਦ, ਪ੍ਰਸਾਦ ਦਾ ਭਾਵ ਹੈ ਕਿਰਪਾ। ਜਿੰਨਾ ਚਿਰ ਕਿਰਪਾ ਨਾ ਹੋਈ ਉਹਨਾਂ ਚਿਰ ਬਾਤ ਨਹੀਂ ਜੀ ਬਣਨੀ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਵਾਰ ਵਾਰ ਇਹ ਸਾਨੂੰ ਸਮਝਾ ਰਹੇ ਨੇ, ਭਾਈ ਜਿਨ੍ਹਾਂ ਦੇ ਤੋਂ ਕਰਮ ਚੰਗੇ ਨੇ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਨਾ, ਉਹ ਹੀ ਜੁੜਦੇ ਹਨ, ਉਹਦੀ ਕਿਰਪਾ ਤੋਂ ਬਿਨਾਂ ਜੁੜਿਆ ਨਹੀਂ ਜਾ ਸਕਦਾ।
ਚੜ ਦੇਹੜ ਘੋੜੀ ਦੇਖਮ ਲੰਘਾਏ,
ਗੁਰਮੁਖ ਪਿਆਰੇ ਦੇਹ ਰੂਪੀ ਘੋੜੀ ਤੇ ਚੜ ਕੇ ਜਿਹੜਾ ਕਠਿਨ ਸੰਸਾਰ ਹੈ ਨਾ, ਇਹਦੇ ਤੋਂ ਪਾਰ ਲੰਘ ਗਏ ਹਨ। ਗੱਲਾਂ ਕਰਨੀਆਂ ਗੁਰਮੁਖ ਬੜੀਆਂ ਸੌਖੀਆਂ, ਲੇਕਿਨ ਪ੍ਰੈਕਟੀਕਲ ਤੌਰ ਤੇ ਕਰਨਾ ਬੜਾ ਔਖਾ। ਮੋਹਜਨ ਫਾਨੀ ਇੱਕ ਇਤਿਹਾਸਕਾਰ ਹੋਇਆ, ਉਹਨੇ ਦਾਬੇਸਤਾਨ ਮਜ਼ਾਹ ਪੁਸਤਕ ਲਿਖਿਆ, ਇਤਿਹਾਸ ਗ੍ਰੰਥ, ਲੋਕੀ ਉਹਨੂੰ ਵਿਚਾਰਵਾਨ ਬੜਾ ਪੜ੍ਹਦੇ ਨੇ। ਉਹਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਦਾ ਜ਼ਿਕਰ ਕੀਤਾ, ਉਹਦਾ ਨਾਮ ਭਾਈ ਸਾਧਾ ਹੈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਉਹ ਹੁਕਮ ਕੀਤਾ ਵੀ ਗੁਰਮੁਖਾ ਸਾਨੂੰ ਘੋੜੇ ਚਾਹੀਦੇ ਨੇ, ਇੱਧਰੋਂ ਖਰੀਦ ਕੇ ਭੇਜ। ਉਹ ਗੁਰੂ ਕਾ ਪਿਆਰਾ ਘੋੜੀ ਖਰੀਦਣ ਲਈ ਜਦੋਂ ਤਲਿਆ ਨਗਰੋਂ, ਇੱਕ ਦੋ ਮੰਡਲਾਂ ਤੇ ਗਿਆ ਤੇ ਉਹਨੂੰ ਸਿਨੇਹਾ ਮਿਲਿਆ ਵੀ ਤੇਰਾ ਪੁੱਤ ਗੁਜ਼ਰ ਗਿਆ। ਬੜਾ ਤਗੜਾ ਵੀਰ ਆਦਮੀ ਸੀ, ਕਹਿਣ ਲੱਗੇ ਹੋਰ ਤਾਂ ਨਹੀਂ ਵੀ ਕੰਮ ਸੋ ਕੰਮ, ਆਪਣੇ ਪੁੱਤਰ ਨੂੰ ਜਾਂਦਿਆਂ ਜਾਂਦਿਆਂ ਵੇਖ ਤਾਂ ਲੈ, ਉਹਦੀ ਅੰਤਿਮ ਕਿਰਿਆ ਤਾਂ ਕਰਦੇ, ਨਮਸਕਾਰ ਗੁਰੂ ਨੂੰ ਤੇ ਨਮਸਕਾਰ ਗੁਰੂ ਕੇ ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਨੂੰ। ਕਹਿੰਦਾ ਗੁਰਮੁਖੋ ਗੁਰੂ ਨੇ ਬੜੀ ਕਿਰਪਾ ਕੀਤੀ, ਪੈਸਾ ਧੇਲਾ ਕਰ ਤੇ ਬਾਲਣ ਖੁੱਲ੍ਹਾ, ਤੁਸੀਂ ਰਲ ਕੇ ਉਹਨੂੰ ਅਗਨ ਭੇਟ ਕਰ ਦਿਓ, ਗੁਰੂ ਦਾ ਸੁਨੇਹਾ ਰੋਜ਼ ਨਹੀਂ ਆਉਣਾ। ਔਰ ਉਸ ਗੁਰੂ ਕੇ ਲਾਲ ਭਾਈ ਸਾਹਿਬ ਨੇ ਘੋੜੇ ਖਰੀਦ ਕੇ ਸਤਿਗੁਰੂ ਪਾਤਸ਼ਾਹ ਨੂੰ ਇੱਥੇ ਲਿਆ ਕੇ ਭੇਟ ਕੀਤੇ, ਪਰ ਇਹ ਨਹੀਂ ਦੁਨਿਆਵੀ ਮੋਹ ਕਰਕੇ ਗੁਰੂ ਨੂੰ ਦੂਜੇ ਨੰਬਰ ਤੇ ਲੈ ਆਵਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹੜਾ ਰਸਤਾ ਨਾ, ਚੜ ਦੇੜ ਘੋੜੀ ਬਿਖ ਬਲਗਾਏ, ਇਹ ਦੇਹ ਰੂਪੀ ਘੋੜੀ ਤੇ ਜਿਹੜਾ ਚੜ ਕੇ ਇਸ ਕਠਿਨ ਰਸਤੇ ਨੂੰ ਕੋਈ ਕੋਈ ਲੰਘ ਸਕਦਾ ਹੈ, ਜਿਹਦੇ ਤੇ ਗੁਰੂ ਕਿਰਪਾ ਕਰੇ ਉਹ ਲੰਘਦੇ ਹਨ ਅੱਗੇ ਨਿਰਣਾ ਕਰਨਗੇ।
ਹੋਲ ਗੁਰਮੁਖ ਪਰਮਾਨੰਦਾ,
ਗੁਰਮੁਖਾ ਗੁਰਮੁਖ ਬਣ ਕੇ ਗੁਰੂ ਨੂੰ ਮਿਲ, ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ। ਇਹ ਪਰਮ ਆਨੰਦਾ ਕੀ ਹੁੰਦਾ ਹੈ, ਇਹਦੀ ਵਿਆਖਿਆ ਵਿਦਵਾਨ ਪੁਰਸ਼ਾਂ ਨੇ ਵਿਦਾਂਤ ਸ਼ਾਸਤਰ ਵਿੱਚ ਕੀਤੀ ਹੈ, ਕਹਿੰਦੇ ਵਿਸ਼ਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਆਪਾਂ ਵਿਸ਼ੇ ਵਿਕਾਰਾਂ 'ਚ ਆਨੰਦ ਸਮਝਦੇ ਹਾਂ, ਇਹਨੂੰ ਕਹਿੰਦੇ ਵਿਖਿਆ ਆਨੰਦ ਸੰਸਾਰ ਹੈ, ਵਿਖੇ ਵਿਕਾਰਾਂ ਵਿੱਚ ਨਿੰਦਿਆ ਚੁਗਲੀ ਹੋਰ ਬੜੀਆਂ ਢਿੱਲੀਆਂ ਗੱਲਾਂ। ਵਿਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ, ਜਿਹੜੇ ਹਰੀ ਦੇ ਦਾਸ ਨੇ ਕਹਿੰਦੇ ਨੇ ਇੰਨੇ ਸਾਲਾਂ ਤੋਂ ਬਾਅਦ ਮੈਂ ਹਰਿਮੰਦਰ ਸਾਹਿਬ ਗਿਆ, ਗੁਰੂ ਕੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਮੈਨੂੰ ਇੰਨਾ ਆਨੰਦ ਆਇਆ ਵੀ ਮੈਂ ਦੱਸ ਨਹੀਂ ਸਕਦਾ। ਇਹਨੂੰ ਕਹਿੰਦੇ ਬ੍ਰਹਮਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ, ਜਿਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਹੋਇਆ, ਭਾਵੇਂ ਉਹ ਜੋੜੀ ਝਾੜੀ ਜਾਂਦੇ ਨੇ, ਭਾਵੇਂ ਉਹ ਬਰਤਨ ਮਾਂਜਦੇ ਨੇ, ਭਾਵੇਂ ਪ੍ਰਕਰਮਾਂ ਦੀ ਧੁਆਈ ਕੱਢਦੇ ਨੇ, ਭਾਵੇਂ ਦੁਕਾਨ ਤੇ ਬੈਠੇ ਨੇ, ਉਹਨਾਂ ਦੀ ਅੰਦਰ ਤਾਰ ਅੰਦਰ ਦੀ ਜਿਹੜੀ ਤਾਰ ਹੈ ਨਾ ਉਹ ਜੁੜੀ ਰਹਿੰਦੀ ਹੈ, ਤੇ ਤਾਰ ਜੁੜਨ ਦਾ ਵੀ ਕਾਰਨ ਦੱਸਿਆ ਭਈ ਵਾਸ਼ਨਾ ਨਾਸ, ਜਿਹੜੀਆਂ ਵਾਸ਼ਨਾ ਨੇ ਨਾ ਇਹ ਸਾਨੂੰ ਜੁੜ ਨਹੀਂ ਦਿੰਦੀਆਂ। ਆਪਾਂ ਗੁਰਦੁਆਰ ਕੇ ਆ ਕੇ ਨੇ ਵੀ ਆਹ ਦੇ ਦੇ ਆਹ ਦੇ ਦੇ, ਮੈਂ ਬੜੀ ਸਾਦੀ ਜੀ ਗੱਲ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਧੀਆਂ ਵਾਲੇ ਪੁੱਤਰਾਂ ਵਾਲੇ ਹਾਂ, ਕਦੇ ਸਾਡੀ ਬੇਟੀ ਨੇ ਆਖਿਆ ਵੀ ਮੇਰੀ ਮੰਗਣੀ ਕਰ ਦਿਓ, ਕਦੇ ਸਾਡੇ ਪੁੱਤਰ ਨੇ ਆਖਿਆ ਵੀ ਮੇਰੀ ਮੰਗਣੀ ਕਰ ਦਿਓ। ਮਾਂ ਪਿਓ ਨੂੰ ਆਪਣੇ ਆਪ ਫਿਕਰ ਹੁੰਦਾ ਵੀ ਮੇਰਾ ਪੁੱਤਰ ਸ਼ਾਦੀ ਦੇ ਯੋਗ ਹੈ ਤੇ ਮੇਰੀ ਧੀ ਵਰ ਦੇ ਯੋਗ ਹੈ, ਆਪਾਂ ਉਦੋਂ ਬਣ ਜਾਈਏ ਸਾਡੇ ਨਾਲ ਉਹਨੂੰ ਸਾਡੀਆਂ ਲੋੜਾਂ ਦਾ ਵੱਧ ਪਤਾ ਹੈ। ਬਜ਼ੁਰਗ ਸ਼ੇਰ ਬੋਲਦੇ ਹੁੰਦੇ ਸਨ ਬੜਾ ਪਿਆਰਾ, ਉਹਨਾਂ ਕੋਲ ਮੈਂ ਸੁਣਿਆ, ਕਹਿੰਦੇ ਜਬ ਦਾਂਤ ਨ ਥੇ ਤਬ ਦੁੱਧ ਦਿਓ, ਜਬ ਦਾਂਤ ਦੀਏ ਕਿ ਅੰਨ ਨਾ ਦੇ, ਜਦੋਂ ਤੇਰੇ ਮੂੰਹ 'ਚ ਦੰਦੀਆਂ ਨਹੀਂ ਸਨ ਉਦੋਂ ਪਰਮਾਤਮਾ ਨੇ ਤੈਨੂੰ ਦੁੱਧ ਦਿੱਤਾ, ਤੇ ਗੁਰਮੁਖਾ ਜੇ ਦੰਦ ਦਿੱਤੇ ਤੇ ਅੰਨ ਵੀ ਦੇਗਾ। ਜਦੋਂ ਦੰਦ ਨਹੀਂ ਸਨ ਆਪਣੀ ਸਾਰਿਆਂ ਦੀ ਹਾਲਤ ਹੋਈ, ਜਬ ਥਾਂ ਤਾਂ ਤੇ ਤਬ ਦੁੱਧ ਦਿਓ, ਜਬ ਦਾਂਤ ਦੀਏ ਕਿਆ ਅੰਨ ਨਾ ਦੇ, ਹੈ ਜੇ ਦੰਦ ਦਿੱਤੇ ਤੇ ਭਲਿਆ ਅੰਨ ਵੀ ਦੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਚੜ ਦੇੜ ਘੋੜੀ ਬਿਖਮਲ ਗਾਏ, ਮਿਲ ਗੁਰਮੁਖ ਪਰਮਾਨੰਦ, ਗੁਰੂ ਦੇ ਸਨਮੁਖ ਹੋ ਕਰਕੇ ਉਹ ਸਰੀਰ ਸਪਰੀਮ ਖੁਸ਼ੀ, ਸਾਰਿਆਂ ਤੋਂ ਵੱਡਾ ਆਨੰਦ ਜਿਹੜਾ ਨਾ ਉਹ ਤੈਨੂੰ ਪ੍ਰਾਪਤ ਹੋਵੇਗਾ, ਪਰ ਥੋੜਾ ਜਿਹਾ ਖਿੱਚਲ ਕਰ।
ਹਰ ਹਰ ਕਾਜ ਰਚਾਇਆ ਪੂਰਾ,
ਇਹ ਮਨੁੱਖਾ ਦੇਹੀ ਤੇ ਸਤ ਸੰਗਤ ਵਿੱਚ ਆਉਣ ਦਾ ਕਾਰਜ ਹੈ ਨਾ, ਇਹ ਪੂਰ ਗੁਰੂ ਨੇ ਰਚਾਉਣਾ ਕੀਤਾ ਹੈ।
ਮੂਲ ਸੰਤ ਜਨਾ ਜੰਗ ਆਈ,
ਜੰਗ ਕਿਹੜੀ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ। ਸੰਤ ਕਿਸੇ ਲਿਬਾਸ ਪਰਾਵੇ ਦਾ ਨਾਂ ਨਹੀਂ। ਸਤਿਗੁਰੂ ਪਾਤਸ਼ਾਹ ਨੇ ਬੜੇ ਸੂਖਮ ਤੇ ਬੜੀ ਡੂੰਘੀ ਗੱਲ ਕਹਿੰਦੀ, ਜਿਹਨਾਂ ਸਾਸ ਗਰਾਸ ਨਾ ਵਿਸਰੇ, ਜਿਹੜੇ ਪ੍ਰਸ਼ਾਦਾ ਪਾਣੀ ਛਕਦੇ ਆ, ਜਿਹੜੇ ਸਾਸ ਲੈਂਦੇ ਆ ਉਹਨੂੰ ਚੇਤੇ ਕਰਦੇ ਨੂੰ ਸੰਤ ਨੇ, ਜਿਹਨਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧੰਨ ਸੀ ਸਹੀ ਨਾਨਕਾ ਪੂਰਨ ਸਹੀ ਸੰਤ, ਉਹ ਧੰਨਤਾ ਦੇ ਯੋਗ ਨੇ, ਉਹ ਪੂਰਨ ਮਹਾਂਪੁਰਸ਼ ਨੇ, ਉਹਨਾਂ ਦੀ ਜਿਹੜੀ ਸੰਗਤ ਕਰਨੀ ਭਾਈ ਇਹ ਜਨ ਚੜ੍ਹਨੀ ਹੈ।
ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ।
ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਗਿਆ, ਜਿਹੜਾ ਪਰਿਪੂਰਨ ਪ੍ਰਮਾਤਮਾ ਉਹ ਵਰ ਮਿਲ ਗਿਆ, ਉਹਨੇ ਸਾਨੂੰ ਪ੍ਰਵਾਨ ਕਰ ਲਿਆ। ਜਦੋਂ ਪ੍ਰਵਾਨ ਕਰ ਲਿਆ ਨਾ, ਤੇ ਕਿਸੇ ਦੇ ਘਰ ਖੁਸ਼ੀ ਦੀ ਖਬਰ ਹੋਵੇ, ਆਪ ਕਿਸੇ ਦਾ ਕਾਕਾ ਫਸਟ ਆਵੇ, ਤੇ ਆਪਾਂ ਕਹਿੰਦੇ ਭਾਈ ਸਾਹਿਬ ਤੁਹਾਨੂੰ ਵਧਾਈਆਂ, ਹੁਣ ਤੁਹਾਡਾ ਬੱਚਾ ਕਲਾਸ ਵਿੱਚੋਂ ਫਸਟ ਆਇਆ, ਗੁਰਮੁਖੋ ਤੁਹਾਡੀ ਕਿਰਪਾ ਹੈ, ਤੁਹਾਨੂੰ ਵਧਾਈ ਹੋਵੇ। ਇਸ ਪ੍ਰਕਾਰ ਕਹਿੰਦੇ ਗੁਰਮੁਖਾ ਵਧਾਈ ਤੂੰ ਪਾਵਾ ਧਾਉਣਾ, ਕਹਿੰਦੇ ਗੁਰਮੁਖਾ ਪਰਮੇਸ਼ਰ ਦੇ ਪਿਆਰੇ ਦੀ ਸੰਗਤ ਕਰਦੇ ਤੈਨੂੰ ਘਾਟਾ ਨਹੀਂ ਪਵੇਗਾ, ਤੈਨੂੰ ਵਾਧਾ ਹੀ ਹੋਵੇਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਮਿਹਰ ਕਰਨੀ ਸਾਡੀ ਅਵਸਥਾ ਬਣੇ, ਔਰ ਇਹਦੇ ਨਾਲ ਨਾਲ ਅਸੀਂ ਜੋ ਗੁਰਮੁਖੋ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਹਾਂ, ਅਸੀਂ ਮਨੁੱਖ ਰੱਬ ਨਹੀਂ, ਆਪਾਂ ਪੜ੍ਹਦੇ ਹਾਂ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ, ਕੇਵਲ ਤੇ ਕੇਵਲ ਇਹ ਗੁਰੂ ਹੈ ਜਿਹੜਾ ਭੁੱਲਦਾ ਨਹੀਂ, ਅਸੀਂ ਸਾਰੇ ਭੁੱਲਣਹਾਰ ਹਾਂ। ਇਸ ਕਰਕੇ ਮੈਂ ਸਮੁੱਚੇ ਕਥਾ ਵਾਚਕਾਂ ਵੱਲੋਂ, ਜਿਹੜੇ ਵੀ ਇੱਥੇ ਗੁਰਮੁਖ ਪਿਆਰੇ ਕਰਦੇ, ਇਹ ਮੈਨੂੰ ਗੱਲ ਕਿਉਂ ਕਹਿਣੀ ਪਈ ਸਮੁੱਚਿਆਂ ਵੱਲੋਂ, ਆਮ ਕਰਕੇ ਮੈਨੂੰ ਫੋਨ ਕਰਦੇ ਨੇ ਗਿਆਨੀ ਜੀ ਫਲਾਨੇ ਸਿੰਘ ਨੇ ਆਹ ਗੱਲ ਕਹੀ ਅਤੇ ਕਿਉਂ ਕਹੀ, ਇਹਨੇ ਗੱਲ ਕਹੀ ਅਤੇ ਇਹਨੇ ਕਿਉਂ ਕਹੀ, ਇਸ ਕਰਕੇ ਉਹ ਵੀ ਭੁੱਲਦੇ ਅਤੇ ਮੈਂ ਵੱਡਾ ਭੁੱਲਣਹਾਰ ਹਾਂ। ਮੈਂ ਉਹਨਾਂ ਸਾਰੇ ਗੁਰਮੁਖਾਂ ਤੋਂ ਮਾਫ਼ੀ ਮੰਗਦਾ ਅਤੇ ਬੇਨਤੀ ਕਰਦਾ, ਗੁਰਮੁਖੋ ਜਿਹੜੀ ਅਸੀਂ ਗੱਲ ਗਲਤ ਕਹਿੰਦੇ ਨਾ, ਉਹਨੂੰ ਕੂੜਾ ਜਾਣ ਕੇ ਸੁੱਟ ਦਿਓ, ਅਤੇ ਜਿਹੜੀ ਚੰਗੀ ਗੱਲ ਹੈ ਉਹਨੂੰ ਗ੍ਰਹਿਣ ਕਰ ਲਓ, ਅਤੇ ਨਾਲ ਸਾਡੇ ਵਾਸਤੇ ਇੱਕ ਅਰਦਾਸ ਕਰੋ ਕਿ ਸਤਿਗੁਰੂ ਪਾਤਸ਼ਾਹ ਸਾਨੂੰ ਅੱਗੇ ਤੋਂ ਸਮਾਧ ਦੇਣ ਕਿ ਉਹ ਗਲਤੀ ਨਾ ਹੋਵੇ, ਅਤੇ ਤੁਸੀਂ ਸਾਡੇ 'ਤੇ ਕਿਰਪਾ ਕਰੋ। ਸੋ ਇਸ ਕਰਕੇ ਗੁਰੂ ਅਤੇ ਗੁਰੂ ਕੀ ਸੰਗਤ ਕੋਲੋਂ ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ ਜੀ।
ਹਰ ਹਰ ਕਾਜ ਰਚਾਇਆ ਪੂਰਾ, ਮਿਲ ਸੰਤ ਜਨਾ ਜੰਗ ਆਈ। ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।